ਹਰਮਨ ਰੇਡੀਓ ਪੰਜਾਬੀਆਂ ਦਾ ਮਨਪਸੰਦ ਰੇਡੀਓ। ਦੋਸਤੋ, ਮੇਰਾ ਨਾਮ ਅੰਜੂਜੀਤ ਸ਼ਰਮਾ ਤੇ ਮੈਂ ਹਰ ਵੀਰਵਾਰ ਤੁਹਾਡੇ ਲਈ ਖੁਸ਼ੀਆਂ, ਖੇੜਿਆਂ ਤੇ ਸਕਾਰਾਤਮਕ ਸੋਚ ਭਰਿਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਕਰਾਂਗੀ। ਸੁਣਨ ਦਾ ਸਮਾਂ ਸਿਡਨੀ ਟਾਈਮ ਸਵੇਰੇ 8 ਤੋਂ 10 ਵਜੇ, ਯੂਰਪ ਟਾਈਮ ਰਾਤ ਦੇ 11 ਵਜੇ ਤੇ ਕੈਨੇਡਾ ਸਰੀ ਟਾਈਮ 2:30 ਵਜੇ ਦੁਪਹਿਰ। ਸੋ ਸੁਣਨਾ ਨਾ ਭੁੱਲਣਾ ਹਰ ਵੀਰਵਾਰ ਹਰਮਨ ਰੇਡੀਓ ਤੇ ਅੰਜੂਜੀਤ ਸ਼ਰਮਾ ਦੇ ਨਾਲ। ਬਣ ਕੇ ਨੂਰ ਨਜ਼ਾਰੇ ਰਾਤ, ਬੰਡਦੀ ਫਿਰੇ ਨਜ਼ਾਰੇ ਰਾਤ, ਹੁਮ ਹਮਾ ਕੇ ਨੇਰੇ ਆਵਣ ਜ਼ੁਲਫਾਂ ਜਦੋਂ ਖਲਾਰੇ ਰਾਤ। ਹਰਮਨ ਰੇਡੀਓ ਸੁਣ ਰਹੇ ਸਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਣੀ ਅੰਜੂਜੀਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਨਮਸਕਾਰ ਦੋਸਤੋ, ਆਦਬ ਦੋਸਤੋ, ਹੋਰ ਸੁਣਾਓ ਤੁਹਾਡੇ ਕੀ ਹਾਲ ਨੇ? ਠੀਕ ਠਾਕ ਹੋ? ਰਾਜੀ ਖੁਸ਼ ਹੋ? ਮੌਜ ਬਹਾਰਾਂ ਦੇ ਵਿੱਚ ਹੋ? ਮੈਂ ਜ਼ਿੰਦਗੀ ਨੂੰ ਕਿਹਾ, ਤੂੰ ਬੜੀ ਬੇਵਫਾ ਹੈ। ਉਸਨੇ ਬੜੀ ਹਲੀਮੀ ਵਿੱਚ ਕਿਹਾ, ਤੂੰ ਆਪਣੀ ਵਫਾਈ ਪੇਸ਼ ਕਰ, ਮੈਂ ਆਪਣਾ ਰਵੱਈਆ ਬਦਲ ਲਵਾਂਗੀ। ਅਸੀਂ ਜਿੰਨੀਆਂ ਜ਼ਿਆਦਾ ਠੋਕਰਾਂ ਖਾਂਦੇ ਹਾਂ, ਉਨਾ ਹੀ ਜ਼ਿਆਦਾ ਸਿੱਖਦੇ ਹਾਂ। ਹਰ 6 ਮਹੀਨੇ ਮਗਰੋਂ ਅਸੀਂ ਦਿਮਾਗੀ ਤੇ ਸੋਚ ਵੱਲੋਂ ਵੱਡੇ ਹੁੰਦੇ ਹਾਂ। ਜੀ ਹਾਂ ਦੋਸਤੋ, ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਆ। ਜੂਨ ਮਹੀਨਾ 2021, ਲਓ ਜੀ ਜੂਨ ਮਹੀਨਾ ਵੀ ਆ ਗਿਆ ਤੇ ਆ ਗਿਆ। ਸਾਲ ਦੇ ਰਹਿ ਗਏ ਬਾਕੀ ਦੇ 6 ਮਹੀਨੇ। ਸਮਾਂ ਦੌੜਾ ਜਾ ਰਿਹਾ, ਪਾਣੀ ਦੀ ਤਰ੍ਹਾਂ, ਹਵਾ ਦੀ ਤਰ੍ਹਾਂ, ਰੇਲ ਗੱਡੀ ਦੀ ਤਰ੍ਹਾਂ, ਜਹਾਜ਼ ਦੀ ਤਰ੍ਹਾਂ ਆ ਗਿਆ ਤੇ ਆ ਗਿਆ। ਜੂਨ ਮਹੀਨਾ ਕੜਾਕੇਦਾਰ ਗਰਮੀਆਂ ਦੇ ਦਿਨ, ਗਲੀ ਦੇ ਵਿੱਚ ਕਿਸੇ ਦੇ ਆਉਣ ਦੀ ਆਵਾਜ਼ ਨਹੀਂ ਸੁਣਦੀ, ਸਿਰਫ ਤੇ ਸਿਰਫ ਕਿਸੇ ਰਾਹੀ ਦੇ ਪੈਰਾਂ ਦੀ ਆਵਾਜ਼ ਤੇ ਜਾਂ ਹਵਾ ਨਾਲ ਝੁਲਦੇ ਪੱਤਿਆਂ ਦੀ ਆਵਾਜ਼। ਨਾ ਚਿੜੀ ਨਾ ਪਰਿੰਦਾ, ਸੁਨਸਾਨ। ਸੋ ਇਹਨਾਂ ਗਰਮੀਆਂ ਦੇ ਦਿਨਾਂ ਦੇ ਵਿੱਚ ਕੀ ਫਾਇਦਾ ਹੁੰਦਾ? ਫਾਇਦਾ ਇਹ ਹੁੰਦਾ ਕਿ ਦਿਨ ਵੱਡੇ ਹੁੰਦੇ ਆ, ਕਿ ਬੰਦਾ ਜਿੱਥੇ ਮਰਜ਼ੀ ਆਵੇ ਜਾਵੇ। ਸਾਡੇ ਜਰਮਨ ਦੇ ਵਿੱਚ ਤਾਂ 10 ਵਜੇ ਤੱਕ ਦਿਨ ਚੜਿਆ ਰਹਿੰਦਾ ਆ, ਮਤਲਬ ਕਿ ਸੂਰਜ ਛੁਪਦਾ ਨਹੀਂ ਹੈਗਾ। ਇਹ ਬਹੁਤ ਸੋਹਣੇ ਦਿਨ ਆ ਗਏ ਆ, ਖੁਸ਼ੀਆਂ ਵਾਲੇ ਤੇ ਧੁੱਪਾਂ ਵਾਲੇ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾ ਪ੍ਰੋਗਰਾਮ ਅੰਜੂਜੀਤ ਦੇ ਨਾਲ। ਪ੍ਰੋਗਰਾਮ ਦੇ ਵਿੱਚ ਬਹੁਤ ਸਾਰਾ ਕੁਛ ਹੋਵੇਗਾ, ਹਮੇਸ਼ਾ ਦੀ ਤਰ੍ਹਾਂ ਗੱਲਬਾਤ ਹੋਵੇਗੀ, ਕਹਾਣੀ ਹੋਵੇਗੀ, ਗੀਤ ਸੰਗੀਤ ਹੋਵੇਗਾ, ਵਿਚਾਰ ਹੋਣਗੇ ਤੇ ਫਿਰ ਬਸ ਉਹੀ ਕੁਛ ਹੋਵੇਗਾ। ਜਾ ਕੇ ਦੁਬਾਰਾ ਫਿਰ ਆਵਾਂਗੀ। ਸੋ ਸੁਣਦੇ ਆ ਖੂਬਸੂਰਤ ਗੀਤ ਤੁਹਾਡੇ ਸਭ ਦੇ ਨਾਲ।
दाए साडा दिल डाडा सड़िया तेरे विछोड़े सानू जूंदिया ही मारिया दूर जाके भुल गया साथ पुराने और पा कोई मेरे दिल दा हाल ना जाने
ਦੋਸਤੋ ਗੱਲਬਾਤ ਕਰਦੇ ਜਾਂਦੇ ਆ ਸਭ ਤੋਂ ਪਹਿਲਾਂ ਮੌਸਮ ਦੇ ਬਾਰੇ ਚ ਇਹ ਮੌਸਮ ਜਿਹੜਾ ਹੈ ਕਿ ਬਦਲ ਰਿਹਾ ਹੈਗਾ ਆ ਜੇ ਅਸੀਂ ਭਾਰਤ ਦੀ ਗੱਲ ਕਰ ਲੈਂਦੇ ਹਾਂ ਤੇ ਦੱਸਿਆ ਜਾ ਰਿਹਾ ਕਿ ਪੂਰਬੀ ਭਾਰਤ ਵਿਚ ਉੱਤਰੀ ਤੇ ਪੂਰਬੀ ਭਾਰਤ ਵਿਚ ਕਹਿੰਦੇ ਆ ਕਿ ਅਪ੍ਰੈਲ ਤੋਂ ਲੈ ਕੇ ਮਹੀਨੇ ਐਂਡ ਜੂਨ ਤੱਕ ਇਹ ਬਹੁਤ ਜ਼ਿਆਦਾ ਗਰਮੀ ਰਹਿਣੀ ਹੈਗੀ ਆ ਤੇ ਜੇ ਤੁਸੀਂ 40 ਡਿਗਰੀ ਸੈਲਸੀਅਸ ਤੱਕ ਵੀ ਚਲੇ ਜਾਵੇਗਾ ਇਹਦਾ ਟੈਂਪਰੇਚਰ ਦੱਸਿਆ ਜਾ ਰਿਹਾ ਇਸੇ ਤਰ੍ਹਾਂ ਜਿਹੜੀ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਸੀਗੀ ਉੱਥੇ ਪਿਛਲੇ ਸਮੇਂ ਦੇ ਵਿਚ ਬਹੁਤ ਜ਼ਿਆਦਾ ਗਰਮੀ ਦਾ ਸਾਹਮਣਾ ਲੋਕਾਂ ਨੂੰ ਕਰਨਾ ਪਿਆ 40-45 ਡਿਗਰੀ ਸੈਲਸੀਅਸ ਤੱਕ ਜਿਹੜਾ ਤਾਪਮਾਨ ਉਹ ਚਲੇ ਗਿਆ ਸੀਗਾ ਤੇ ਲੋਕਾਂ ਦਾ ਜਿਹੜਾ ਆ ਕਿ ਇਹ ਗਰਮੀ ਦਾ ਕਹਿਰ ਲੋਕ ਮੰਨ ਰਹੇ ਆ ਕਿ ਹਜੇ ਜਿਹੜੀ ਜੂਨ ਦੇ ਵਿਚ ਜਾ ਕੇ ਗਰਮੀ ਪੈਣੀ ਆ ਉਹਦਾ ਆਪਣਾ ਵੱਖਰਾ ਨਜ਼ਾਰਾ ਹੈਗਾ ਆ ਸੋ ਇਸ ਤਰ੍ਹਾਂ ਦੀਆਂ ਜੇ ਬੰਦਾ ਕਿਤੇ ਵੀ ਕਿਸੇ ਵੀ ਤਰ੍ਹਾਂ ਰਾਜੀ ਨਹੀਂ ਹੈਗਾ ਜੇ ਤਾਂ ਬਹੁਤ ਸਾਰੀ ਗਰਮੀ ਪਵੇ ਤੇ ਅਸੀਂ ਕਹਿੰਦੇ ਹਾਂ ਕਿ ਰੱਬਾ ਠੰਡ ਦੇ ਦੇ ਠੰਡ ਪੈਂਦੀ ਹੈ ਤੇ ਰੱਬਾ ਧੁੱਪਾਂ ਦੇ ਦੇ ਜੇ ਧੁੱਪਾਂ ਲੱਗਦੀਆਂ ਤੇ ਰੱਬਾ ਹੁਣ ਮੀਂਹ ਪਵਾ ਦੇ ਸੋ ਰੱਬ ਵਿਚਾਰਾ ਸਾਡੇ ਖਾਤਰ ਬਸ ਚੱਕੀ ਦੀ ਤਰ੍ਹਾਂ ਘੁੰਮਦਾ ਹੀ ਰਹਿੰਦਾ ਕਦੇ ਉਹ ਸਾਡੇ ਲਈ ਧੁੱਪਾਂ ਲੈਣ ਤੁਰ ਪੈਂਦਾ ਕਦੇ ਸਾਡੇ ਲਈ ਬਾਰਿਸ਼ਾਂ ਲੈਣ ਤੁਰ ਪੈਂਦਾ ਕਦੇ ਅਸੀਂ ਕੁਛ ਮੰਗ ਲੈਂਦੇ ਆ ਕਦੇ ਕੁਛ ਮੰਗ ਲੈਂਦੇ ਉਹ ਸਾਡੀਆਂ ਜਿਹੜੀਆਂ ਖੁਆਇਸ਼ਾਂ ਸਾਡੀਆਂ ਤਮੰਨਾਵਾਂ ਆ ਸਾਡੀਆਂ ਵਿਸ਼ਿਸ਼ ਜਿੰਨੀਆਂ ਵੀ ਹੁੰਦੀਆਂ ਉਹ ਪੂਰੀਆਂ ਕਰਨ ਤੇ ਲੱਗਾ ਹੀ ਰਹਿੰਦਾ ਦਿਨ ਰਾਤ 12 ਮਹੀਨੇ 30 ਦਿਨ ਤੇ ਅਸੀਂ ਫੇਰ ਵੀ ਕਹਿ ਦਿੰਦੇ ਹਾਂ ਕਿ ਰੱਬ ਸਾਡੀ ਗੱਲ ਸੁਣਦਾ ਨੀ ਹੈਗਾ ਹਾਂ ਸਾਨੂੰ ਉਦੋਂ ਔਖਾ ਲੱਗਦਾ ਸਾਨੂੰ ਉਸ ਰੱਬ ਤੇ ਗੁੱਸਾ ਚੜਦਾ ਕਿ ਜਦੋਂ ਫਸਲਾਂ ਤੇ ਪੱਕ ਕੇ ਜਵਾਨ ਹੋ ਜਾਂਦੀਆਂ ਆ ਤੇ ਧੀਆਂ ਪੁੱਤ ਕਿਸਾਨ ਤੇ ਜਦੋਂ ਜਵਾਨ ਹੋ ਜਾਂਦੇ ਤੇ ਉਹਨਾਂ ਦੇ ਉੱਤੇ ਬਾਰਿਸ਼ ਆਪਣਾ ਡਾਕਾ ਡਾਲ ਦਿੰਦੀ ਆ ਡਾਕਾ ਪਾ ਦਿੰਦੀ ਆ ਆਪਣਾ ਕਹਿਰ ਢਾ ਦਿੰਦੀ ਆ ਸੋ ਉਦੋਂ ਸਾਰਿਆਂ ਦਾ ਦਿਲ ਜਿਹੜਾ ਦੁਖੀ ਹੁੰਦਾ ਹੈ ਜਿਹੜੀ ਮਿਹਨਤ ਲੱਗੀ ਹੁੰਦੀ ਹੈ ਕਿਸਾਨ ਦੀ ਖੇਤਾਂ ਦੇ ਵਿੱਚ ਤੇ ਉਦੋਂ ਰੱਬ ਤੇ ਗੁੱਸਾ ਆਉਂਦਾ ਤੇ ਘਰ ਦੇ ਵਿੱਚ ਜਿਹੜੀਆਂ ਉਦਾਸੀਆਂ ਛਾ ਜਾਂਦੀਆਂ ਸਾਨੂੰ ਯਾਦ ਆ ਛੋਟੇ ਹੁੰਦਿਆਂ ਨੇ ਜਦੋਂ ਅਸੀਂ ਫਰਵਰੀ ਮਾਰਚ ਦੇ ਵਿਚ ਆਪਣੇ ਪਤੰਗ ਚੜਾਉਣੇ ਮੌਸਮ ਬਦਲਣਾ ਤੇ ਬਹੁਤ ਸਾਰੇ ਗਲੀ ਗਵਾਂਢ ਵਾਲਿਆਂ ਨੇ ਜਿਹੜੇ ਛੋਟੇ ਛੋਟੇ ਮੁੰਡੇ ਕੁੜੀਆਂ ਛੱਤਾਂ ਤੇ ਚੜ ਕੇ ਪਤੰਗ ਚੜਾਉਣੇ ਤੇ ਗਾਲਾਂ ਕੱਢਣੀਆਂ ਮਗਰ ਦੌੜਨਾ ਕਿ ਪਤੰਗ ਨਾ ਚੜਾਵੋ, ਮੀਂਹ ਪੈ ਜਾਓ, ਤੁਹਾਨੂੰ ਪਤਾ ਨੀ ਹੈਗਾ ਖੇਤਾਂ ਚ ਕਣਕ ਪੱਕੀਓ, ਅਸੀਂ ਵਾਢੀ ਕਰਨੀ ਆ, ਤੁਹਾਨੂੰ ਆਪਣਾ ਪਤੰਗ ਚੜਾਉਣ ਦੀ ਪਈ ਆ। ਸੋ ਉਹਨਾਂ ਦਾ ਜਿਹੜਾ ਰੋਸਾ ਸੀ, ਗੁੱਸਾ ਸੀਗਾ, ਉਹਦੇ ਵਿਚ ਇੱਕ ਇੱਕ ਰੱਬ ਦੇ ਅੱਗੇ ਇੱਕ ਤਰਲਾ ਹੁੰਦਾ ਸੀਗਾ, ਉਹਨਾਂ ਬੱਚਿਆਂ ਦੇ ਅੱਗੇ ਇੱਕ ਉਹਨਾਂ ਦਾ ਇੱਕ ਮਿਹਨਤ ਤਰਲਾ ਹੁੰਦਾ ਸੀਗਾ ਕਿ ਇਸ ਤਰ੍ਹਾਂ ਨਾ ਕਰੋ, ਘਰਾਂ ਦੇ ਵਿਚ ਜਿਹੜੇ ਦਾਣੇ ਆਉਣੇ ਆ, ਨਹੀਂ ਤਾਂ ਅਸੀਂ ਭੁੱਖੇ ਮਰ ਜਾਵਾਂਗੇ। ਤੇ ਇਹ ਇਸ ਤਰ੍ਹਾਂ ਦੀਆਂ ਫਿਰ ਜਦੋਂ ਹੁੰਦੀਆਂ ਗੱਲਾਂ, ਜਾਂ ਜਿਹੜਾ ਬਾਰਿਸ਼ ਬਹੁਤ ਜ਼ਿਆਦਾ ਹੋ ਜਾਵੇ, ਲੋਕਾਂ ਦੇ ਘਰ ਜਿਹਦੇ ਵਿਚ ਹੜ ਜਾਂਦੇ ਆ, ਕਦੇ ਕਦੇ ਰੱਬ ਨੂੰ ਗੁੱਸਾ ਆ ਜਾਂਦਾ ਆ, ਰੱਬ ਵੀ ਅਨਿਆਇ ਕਰ ਜਾਂਦਾ ਆ ਕਈ ਕਈ ਥਾਂ ਤੇ ਸਾਨੂੰ ਲੱਗਦਾ ਆ। ਸੋ ਇਸ ਕਰਕੇ ਜਿਹੜਾ ਮਨੁੱਖ ਆ ਉਹਨੂੰ ਕਿਸੇ ਵੀ ਤਰ੍ਹਾਂ ਟਕਾ ਨਹੀਂ, ਜਦੋਂ ਉਹਦੇ ਘਰ ਦੇ ਵਿਚ ਪੂਰੀ ਕੋਈ ਨਾ ਕੋਈ ਚੀਜ਼ ਹੋ ਜਾਂਦੀ, ਉਹਨੂੰ ਕੋਈ ਨਾ ਕੋਈ ਚੀਜ਼ ਦੀ ਫੇਰ ਘਾਟ ਲੱਗਦੀ ਆ। ਜਦੋਂ ਘਰ ਚ ਪੂਰੀਆਂ ਚੀਜ਼ਾਂ ਹੁੰਦੀਆਂ, ਫਿਰ ਉਹਨੂੰ ਆਪਣੇ ਸਰੀਰ ਦੇ ਵਿਚ ਕੋਈ ਨਾ ਕੋਈ ਘਾਟ ਲੱਗਦੀ ਆ ਕਿ ਮੈਂ ਕੋਈ ਮੋਟਾ, ਮੈਂ ਪਤਲਾ, ਮੈਂ ਲੰਬਾ, ਮੈਂ ਛੋਟਾ, ਮੈਂ ਕਾਲਾ, ਮੈਂ ਗੋਰਾ, ਮੈਨੂੰ ਇੱਦਾਂ ਨਹੀਂ ਆ ਹੋਣਾ ਚਾਹੀਦਾ, ਮੇਰੇ ਕੋਲ ਕੱਪੜਿਆਂ ਦੀ ਘਾਟ ਆ, ਮੇਰੇ ਕੋਲ ਆਹ ਚੀਜ਼ ਦੀ ਘਾਟ ਆ। ਸੋ ਮਨੁੱਖ ਕਿਤੇ ਨਾ ਕਿਤੇ ਕੁਛ ਨਾ ਕੁਛ ਜਿਹੜਾ ਨੁਕਸ ਕੱਢਦਾ ਹੀ ਰਹਿੰਦਾ, ਨਕੋਚੇਬਾਜੀ ਕੱਢਦਾ ਹੀ ਰਹਿੰਦਾ ਆ ਕੁਦਰਤ ਦੀ ਕਾਦਰ ਦੀ ਕੁਦਰਤ ਦੇ ਵਿਚ ਵੀ ਤੇ ਆਪਣੇ ਹੱਥੀਂ ਚੀਜ਼ਾਂ ਬਣਾਈਆਂ ਦੇ ਵਿਚ ਵੀ ਚੱਲ ਰਿਹਾ। ਬਸ ਮਨੁੱਖ ਆਪਣਾ ਕੰਮ ਕਰ ਰਿਹਾ, ਕੁਦਰਤ ਆਪਣੇ ਕੰਮ ਕਰ ਰਹੀ ਆ। ਸੋ ਜਿਹੜਾ ਰੱਬ ਆ, ਜਿਹੜੀ ਕੁਦਰਤ ਆ, ਉਹ ਫੇਰ ਵੀ ਕਿਸੇ ਨਾ ਕਿਸੇ ਤਰ੍ਹਾਂ ਮਨੁੱਖ ਨੂੰ ਖੁਸ਼ੀਆਂ ਦਿੰਦੀ ਆ, ਤੇ ਕਿਤੇ ਨਾ ਕਿਤੇ ਉਹਦੇ ਜਿਹੜੇ ਮਨ ਨੂੰ ਉਦਾਂ ਦੇ ਮੌਸਮ ਦਿੰਦੀ ਆ ਕਿ ਜਦੋਂ ਉਹ ਥੱਕਦਾ ਹਾਰਦਾ ਇਹਨਾਂ ਰੁੱਤਾਂ ਨੂੰ, ਇਹਨਾਂ ਮੌਸਮਾਂ ਨੂੰ ਉਹ ਇੰਜੋਏ ਕਰ ਸਕੇ। ਸੋ ਇਹਨਾਂ ਧੁੱਪਾਂ ਤੋਂ ਬਾਅਦ ਫੇਰ ਸਾਉਣ ਮਹੀਨਾ ਸ਼ੁਰੂ ਹੋਣ ਵਾਲਾ, ਮੀਹਾਂ ਦਾ ਮੌਸਮ ਆਉਣਾ ਆ, ਤੇ ਫੇਰ ਜਦੋਂ ਪੀਂਘਾਂ ਪੈਣੀਆਂ, ਉਹ ਵੀ ਉਸ ਮੌਸਮ ਦੀ ਵੀ ਸਾਨੂੰ ਉਡੀਕ ਹੈਗੀ। ਉਸ ਮੌਸਮ ਦੀ ਹਜੇ ਅਸੀਂ ਠਹਿਰ ਕੇ ਗੱਲ ਕਰਾਂਗੇ ਅੱਜ।
जैसे कोई गुनाह किए जा रहे हम, ऐसे तेरे बगैर जिए जा रहे हम। जैसे कोई गुनाह किए जा रहे हम, ऐसे तेरे बगैर जिए जा रहे हम। तू जिंदगी है, तुझसे रहे दूर किस तरह, तुझसे रहे दूर किस तरह, मर मर के जी रहे हैं तेरे गम इस तरह, तेरे गम इस तरह, इल्जाम जैसे कोई लिए जा रहे हूँ, इल्जाम जैसे कोई लिए जा रहे हम। जैसे कोई गुनाह किए जा रहे हम, ऐसे तेरे बगैर जिए जा रहे हम। Thank you. जा रहे हम, कांधों पे अपनी लाश लिए जा रहे हम, जैसे कोई गुनाह किए जा रहे हम, ऐसे तेरे बगैर जिए जा रहे हम। डर से अपने होंठ सिए जा रहे हम, इस डर से अपने होंठ सिए जा रहे हम, जैसे कोई गुनाह किए जा रहे हम, ऐसे तेरे बगैर जिए जा रहे हम, ऐसे तेरे बगैर जिए जा रहे हम।
तो आज असीं गलबात करदे आं धर्म दे बारे दे विच। जिहड़ा धर्म हैगा आ ओह कदे वी किसे नूं आपस दे विच लड़ना नहीं सिखाउंदा। पर जे असी देखदे आं पूरी दुनिया दे विच झाती मार के ते किते ना किते हर देश दे विच, हर मुल्क दे विच, हर अवाम दे विच, कौम दे विच धर्म दे नां उत्ते बहुत सारे दंगे पसाद किते जा रहे हन, जा किते गए सन। धर्म दे नां दे उत्ते बहुत सारियां लड़ाइयां लड़ियां गईयां, धर्म दे नां दे उत्ते अज वी दंगे पसाद हो रहे आ। हर कोई आपो अपने नां दा, आपो अपने धर्म दे नां दा एक जेड़ा पहचान चिन्ह लई फिरदा आ, लोहे दियां पत्तियां ते खुदवा के मेरा धर्म दूसरे धर्म दे नालों वधिया आ, ते मेरा धर्म मेनू ए करना सिखाउंदा आ, ते दूसरे दा धर्म ओह कहिंदा हैगा। जे असी कहने आ कि रब एक हैगा आ, ते फिर असी वखो वखरे जेड़े धर्म आ उहना दे नां दे उत्ते क्यों लड़ाइयां करदे हैगे आ। जे असी कहने आ कि ओही अल्लाह राम रहीम, ओही सतगुर वाहिगुरु, ओही ईश्वर भगवान हैगा आ, ते फिर ओहदे नां दे उत्ते असी अलग अलग पहचान बना के एक दूसरे दा जेड़ा आ इंसानियत दा कान क्यों कर रहे हैं। ज्यादातर जेड़ी मुल्कां दे विच जेड़े लड़ाइयां कीतियां जा रही ने, जां के ठंडे युद्ध भी हैगे आ, ठंडी जंग भी हैगी है, ओह ज्यादा धर्म दे नां ते ही कीती जा रही है। धर्म दे नां ते ही लोकां दा आपस दे विच जेड़ा बैर विरोध वध रहा हैगा आ। कहिंदे आ कि धर्म एक मुर्दा चट्टान दी तरह आ। मुर्दा चट्टान इस करके कहा गया क्योंकि ओहदे विच कोई हरकत नहीं, ते ओहदे विच कोई ओहदी जिहड़ा आ एक थां तो दूसरी थां ते चल नहीं सकदा। जिहड़ी चीज हरकतहीन हुंदी आ एक थां ते ओहनू बिठा दिता जांदा, ओहदे विच कोई बदलाव नहीं आउंदा, समा कोई ओहदे विच बदलाव पैदा नहीं कर सकदा, जां समय दे अनुसार ओह अपने आप नू चीज नहीं ढालदी, ਤਾਂ ਉਸ ਨੂੰ ਇੱਕ ਚਟਾਨ ਦਾ ਨਾਂ ਦਿੱਤਾ ਜਾਂਦਾ ਆ। ਤੇ ਇਸੇ ਤਰ੍ਹਾਂ ਕਿਸੇ ਨੇ ਕਿਹਾ ਕਿ ਧਰਮ ਜਿਹੜਾ ਆ ਉਹ ਇੱਕ ਮੁਰਦਾ ਚਟਾਨ ਦੀ ਤਰ੍ਹਾਂ ਆ, ਜਿਹਦੇ ਉੱਤੇ ਜੋ ਲਿਖ ਦਿੱਤਾ ਗਿਆ ਜਾਂ ਜਿਹੜੇ ਉਹਦੇ ਸਿਧਾਂਤ ਹੈਗੇ ਆ ਉਹ ਉਸੇ ਤੇ ਉਸੇ ਤਰ੍ਹਾਂ ਹੀ ਹੈਗੇ ਆ, ਪੁਰਾਣੇ ਤੇ ਜਿੰਨੀਆਂ ਵੀ ਸਦੀਆਂ ਬਦਲ ਗਈਆਂ, ਕਿੰਨੀਆਂ ਵੀ ਹੁਣ ਤੱਕ ਸਦੀਆਂ ਬਦਲ ਗਈਆਂ, ਪਰ ਧਰਮ ਆਪਣੀ ਉਹੀ ਇੱਕ ਲਿਖਤ ਲੈ ਕੇ, ਉਹੀ ਆਪਣੀ ਮਰਿਆਦਾ ਲੈ ਕੇ ਉੱਥੇ ਦੀ ਉੱਥੇ ਖੜਾ, ਜਿੱਥੋਂ ਉਹ ਚੱਲਿਆ ਸੀ ਤੇ ਉੱਥੇ ਦੀ ਉੱਥੇ ਹੀ ਖੜਿਆ। ਤੇ ਨਾਲ ਹੀ ਨਾਲ ਉਹ ਕਹਿੰਦੇ ਆ ਕਿ ਇਸ ਸਾਰੀ ਦੁਨੀਆਂ ਦੇ ਵਿੱਚ ਧਰਮ ਨੂੰ ਛੱਡ ਕੇ ਸਾਰੀ ਜਿਹੜੀ ਕਾਇਨਾਤ ਆ ਇਹਦੇ ਵਿੱਚ ਹਰਕਤ ਆ, ਨਦੀਆਂ ਦੇ ਵਿੱਚ ਹਰਕਤ ਆ, ਪਾਣੀ ਹਰਕਤ ਕਰਦਾ, ਨਦੀਆਂ ਝੂਮਦੀਆਂ ਗਾਉਂਦੀਆਂ, ਆਪਣੀ ਦਿਸ਼ਾ ਬਦਲਦੀਆਂ, ਮੋੜ ਘੇੜ ਕੱਟਦੀਆਂ, ਸਾਗਰ ਤੱਕ ਪਹੁੰਚਦੀਆਂ, ਹਵਾ ਦੇ ਵਿੱਚ ਰਵਾਨੀ, ਹਵਾ ਗਾਉਂਦੀ, ਗੁਣ ਗਣਾਉਂਦੀ ਆ, ਹਰ ਚੀਜ਼ ਤੇ ਸਮਾਂ ਬਦਲਦਾ, ਮਨੁੱਖ ਬਦਲਦਾ, ਸੋਚ ਬਦਲਦੀ, ਹਰ ਚੀਜ਼ ਇਸ ਧਰਤੀ ਦੀ ਆਪਣੇ ਹਿਸਾਬ ਨਾਲ ਬਦਲਦੀ, ਫਸਲਾਂ ਫਲ ਬੂਟੇ ਬਦਲਦੇ, ਉਸ ਤਰ੍ਹਾਂ ਦੀ ਉਹ ਉਪਜ ਪੈਦਾ ਹੁੰਦੀ, ਜਿਸ ਤਰ੍ਹਾਂ ਦੇ ਮੌਸਮ ਚੱਲ ਰਿਹਾ ਹੁੰਦਾ, ਜਿਸ ਤਰ੍ਹਾਂ ਦੀਆਂ ਰੁੱਤਾਂ ਹੁੰਦੀਆਂ, ਜੇ ਨਹੀਂ ਬਦਲਦਾ ਤੇ ਧਰਮ ਨਹੀਂ ਬਦਲਦਾ, ਉਹ ਇੱਕ ਖੜੋਤ ਆ, ਇੱਕ ਮੁਰਦਾ ਚਟਾਨ ਦੀ ਤਰ੍ਹਾਂ ਆ, ਇੱਕ ਚਟਾਨ ਜਿਹੜੀ ਬਹੁਤ ਪੁਰਾਣੀ ਆ, ਰਿਗਵੇਦ ਤੋਂ ਵੀ ਪੁਰਾਣੀ, ਪਰ ਚਟਾਨ ਆਖਰ ਚਟਾਨ ਹੀ ਹੁੰਦੀ ਹੈ, ਉਹ ਮੌਸਮਾਂ ਦੇ ਨਾਲ ਨਹੀਂ ਬਦਲਦੀ ਤੇ ਵਜੂਦ ਦੇ ਨਾਲ ਗਤੀ ਵੀ ਨਹੀਂ ਕਰਦੀ, ਉਸ ਵਿੱਚ ਪਰਵਾਹ ਨਹੀਂ, ਉਸ ਵਿੱਚ ਪ੍ਰਾਣ ਨਹੀਂ, ਬਸ ਪਈ ਦੀ ਪਈ ਰਹਿੰਦੀ ਹੈ। ਕੀ ਤੁਸੀਂ ਕਦੇ ਕਿਸੇ ਚਟਾਨ ਅੰਦਰ ਕੋਈ ਗੀਤ ਜਾਂ ਕੋਈ ਨਾਚ ਨੱਚਦਾ ਦੇਖਿਆ? ਕਹਿੰਦੇ ਹਨ ਕਿ ਪ੍ਰਿਥਵੀ ਦੇ ਉੱਤੇ, ਇਸ ਧਰਤੀ ਦੇ ਉੱਤੇ ਕੋਈ 300 ਤੋਂ ਵੱਧ ਧਰਮ ਆ ਤੇ ਉਹ ਸਭ ਇੱਕ ਚਟਾਨ ਦੀ ਤਰ੍ਹਾਂ ਹਨ, ਉਹ ਵਗਦੇ ਨਹੀਂ, ਬਦਲਦੇ ਨਹੀਂ ਤੇ ਨਾ ਹੀ ਉਹ ਸਮੇਂ ਦੇ ਨਾਲ ਚੱਲਦੇ ਹਨ। ਤੇ ਯਾਦ ਰੱਖੋ, ਜਿਹੜੀ ਚੀਜ਼ ਜੋ ਖੁਦ ਬੇਜਾਨ ਹੈ ਉਹ ਤੁਹਾਡੇ ਕਿਸ ਕੰਮ ਆਉਣ ਵਾਲੀ ਆ ਤੇ ਤੁਹਾਡੇ ਨਾਲ ਉਹ ਕਿੱਦਾਂ ਚੱਲ ਸਕਦੀ ਆ? ਇਸੇ ਤਰ੍ਹਾਂ ਨੀਲੇ ਅਸਮਾਨ ਵਿੱਚ ਬਾਹਾਂ ਫੈਲਾਏ ਨੰਗੇ ਖੜੇ ਵਿਰਸ਼ਾਂ ਦੀ ਆਪਣੀ ਸੁੰਦਰਤਾ ਆ। ਉਹ ਇਹ ਜ਼ਰੂਰ ਜਾਣਦੇ ਹੁੰਦੇ ਆ ਜਾਂ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਪੂਰਾ ਹੁੰਦਾ ਆ ਕਿ ਪੁਰਾਣੇ ਪੱਤਰ ਝੜਨਗੇ ਤੇ ਨਵੇਂ ਪੱਤਰ ਛੇਤੀ ਉਹਨਾਂ ਤੇ ਆਉਣਗੇ। ਪਰ ਧਰਮ ਵਿੱਚ ਐਸਾ ਅਦਲਾ ਬਦਲਾ ਕੁਛ ਨਹੀਂ। ਧਰਮ ਵਿੱਚ ਜੋ ਕਈ ਹਜ਼ਾਰ ਸਾਲ ਪੁਰਾਣੇ ਜੋ ਵੀ ਉਹਨਾਂ ਚ ਲਿਖਿਆ ਗਿਆ ਉਸੇ ਤਰ੍ਹਾਂ ਅੱਜ ਵੀ ਉਸੇ ਰੀਤ ਨੂੰ, ਉਸੇ ਢੰਗ ਨੂੰ ਉਸੇ ਤਰ੍ਹਾਂ ਅੱਜ ਵੀ ਕੀਤਾ ਜਾ ਰਿਹਾ ਆ ਤੇ ਉਸੇ ਤਰ੍ਹਾਂ ਉਸ ਨੂੰ ਮੰਨਣ ਦੀ, ਪਾਠ ਪੂਜਾ ਕਰਨ ਦੀ ਜਿਹੜੀ ਰੀਤੀ ਆ ਉਹ ਅੱਜ ਵੀ ਉਸੇ ਤਰ੍ਹਾਂ ਆ। ਅਸਲ ਧਰਮ ਉਹ ਆ ਜਿਹੜਾ ਸਾਡੇ ਹਿਰਦੇ ਚ ਵਸਦਾ ਆ, ਜਿਹਦੇ ਉੱਤੇ ਕਿਸੇ ਦਾ ਅਧਿਕਾਰ ਨਹੀਂ। ਜਾਣੀ ਕਿ ਜਿਹੜੇ ਧਰਮ ਦੇ ਧਰਮੀ ਲੋਕ ਆ, ਜਿਹੜੇ ਕਹਿੰਦੇ ਆ ਕਿ ਧਰਮ ਨੂੰ ਇਸ ਅਨੁਸਾਰ ਚੱਲਣਾ ਚਾਹੀਦਾ, ਜਿਹੜੇ ਪੁੰਨ ਤੇ ਪਾਪ ਦੀ ਗੱਲ ਕਰਦੇ ਆ, ਜਿਹੜੇ ਸਜਾਵਾਂ ਤੇ ਰਹਿਮ ਦੀ ਗੱਲ ਕਰਦੇ ਆ, ਜਿਹੜੇ ਇਹ ਕਹਿੰਦੇ ਆ ਕਿ ਜੇ ਤੁਸੀਂ ਧਰਮ ਦਾ ਕੋਈ ਨਿਯਮ ਤੋੜਿਆ ਤੇ ਤੁਹਾਨੂੰ ਰੱਬ ਵੱਲੋਂ ਆਹ ਸਜ਼ਾ ਦਿੱਤੀ ਜਾਵੇਗੀ ਜਾਂ ਤੁਸੀਂ ਇਸ ਪਾਪ ਦੇ ਭਾਗੀ ਹੋਵੋਗੇ, ਤੁਹਾਡੇ ਤੇ ਆਹ ਕਸ਼ਟ ਆ ਜਾਵੇਗਾ। ਐਸੇ ਧਰਮੀਆਂ ਦੇ ਜਿਹੜੇ ਬੰਧਨਾਂ ਤੋਂ, ਐਸੇ ਜਿਹੜੀਆਂ ਉਹਨਾਂ ਦੀਆਂ ਇਹ ਐਸੀਆਂ ਸਖਤਾਈਆਂ ਤੋਂ ਧਰਮ ਜਿਹੜਾ ਆ ਉਹ ਆਜ਼ਾਦ ਹੁੰਦਾ ਆ। ਧਰਮ ਆਪਣੇ ਆਪ ਦੇ ਵਿੱਚ ਇਹ ਆ ਕਿ ਤੁਸੀਂ ਇੱਕ ਰੱਬ ਨੂੰ, ਉਹਦੀ ਹੋਂਦ ਨੂੰ ਮੰਨਣਾ ਆ। ਉਹ ਹਰ ਥਾਂ ਤੇ ਆ, ਉਹ ਕਿਸੇ ਇੱਕ ਥਾਂ ਤੇ ਟਿਕ ਕੇ ਨਹੀਂ ਬੈਠਾ ਜਾਂ ਉਹਨੂੰ ਕਿਸੇ ਫਰੇਮ ਦੇ ਵਿੱਚ ਬੰਦ ਕਰਕੇ ਅਸੀਂ ਨਹੀਂ ਰੱਖ ਸਕਦੇ ਕਿ ਇਹਦੀ ਇਸੇ ਇਮਾਰਤ ਦੇ ਵਿੱਚ ਇਹਦੀ ਜਗ੍ਹਾ ਆ ਤੇ ਇਹਨੂੰ ਇਸ ਫਰੇਮ ਦੇ ਵਿੱਚ ਇਹ ਫਿੱਟ ਕੀਤਾ ਹੋਇਆ ਆ। ਜਿਹੜਾ ਧਰਮ ਆ, ਜਿਹੜਾ ਰੱਬ ਆ, ਧਰਮ ਕੀ ਆ? ਧਰਮ ਸਾਡਾ ਆਪਣਾ ਆ, ਜਿਹੜਾ ਅਸੀਂ ਆਪਣੇ ਨਾਲ ਨਿਭਾਉਣਾ ਹੁੰਦਾ ਆ, ਜਿਹਦੇ ਨਾਲ ਜਿਹੜਾ ਇੱਕ ਸੰਵਿਧਾਨ, ਸਾਡਾ ਆਪਣਾ ਸੰਵਿਧਾਨ, ਮਨ ਦਾ ਸੰਵਿਧਾਨ ਆ, ਉਹਨੂੰ ਅਸੀਂ ਫੋਲੋ ਕਰਨਾ ਹੁੰਦਾ ਆ। ਜਿਸ ਤਰ੍ਹਾਂ ਦੇਸ਼ ਦਾ ਸੰਵਿਧਾਨ ਹੁੰਦਾ ਆ, ਉਹਨੂੰ ਹਰ ਨਾਗਰਿਕ ਉਹਦਾ ਰੈਜ਼ੀਡੈਂਸ ਨੂੰ ਉਹ ਫੋਲੋ ਕਰਦਾ ਆ ਤੇ ਇਸੇ ਤਰ੍ਹਾਂ ਇੱਕ ਸਾਡੇ ਮਨ ਦਾ ਸੰਵਿਧਾਨ ਹੁੰਦਾ ਜਿਹਨੂੰ ਅਸੀਂ ਨਵਾਉਣਾ ਹੁੰਦਾ ਫੋਲੋ ਕਰਨਾ ਹੁੰਦਾ ਜਿਹਦੇ ਵਿੱਚ 5-7-10 ਚੀਜ਼ਾਂ ਹੁੰਦੀਆਂ ਆ ਕਿਸੇ ਦਾ ਦਿਲ ਨਹੀਂ ਦਿਖਾਉਣਾ ਕਿਸੇ ਨਾਲ ਝੂਠ ਨਹੀਂ ਬੋਲਣਾ ਹੈਗਾ ਏਰਾ ਫੇਰੀਆਂ ਨਹੀਂ ਕਰਨੀਆਂ ਮਨ ਦੇ ਵਿੱਚ ਈਰਸ਼ਾ ਦਵੇਸ਼ ਨਹੀਂ ਰੱਖਣਾ ਹੈਗਾ ਜਾਤ ਪਾਤ ਦੇ ਨਾਂ ਦੇ ਉੱਤੇ ਗੋਰੇ ਕਾਲੇ ਦੀ ਨਸਲ ਦੇ ਉੱਤੇ ਅਸੀਂ ਕਿਸੇ ਦੇ ਵਿੱਚ ਕੁਰੀਤੀ ਨਹੀਂ ਪੈਦਾ ਕਰਨੀ ਆਪਣੇ ਮਨ ਦੇ ਵਿੱਚ ਕੜੱਤਣ ਨਹੀਂ ਪੈਦਾ ਕਰਨੀ ਜਿਹੜੀ ਵੀ ਜ਼ਿੰਮੇਵਾਰੀ ਸਾਡੇ ਹਿੱਸੇ ਆਉਂਦੀ ਆ ਉਹਨੂੰ ਅਸੀਂ ਮਿਹਨਤ ਤੇ ਲਗਨ ਦੇ ਨਾਲ ਕਰਨਾ ਜਿਹੜਾ ਵੀ ਕੰਮ ਸਾਡੇ ਹਿੱਸੇ ਆਉਂਦਾ ਆ ਆਪਣੀ ਰੋਜੀ ਰੋਟੀ ਦੇ ਲਈ ਇਸ ਜ਼ਿੰਦਗੀ ਨੂੰ ਜੀਣ ਦੇ ਲਈ ਅਸੀਂ ਮਜ਼ਦੂਰੀ ਕਰਨੀ ਆ ਮਿਹਨਤ ਕਰਨੀ ਆ ਲਗਨ ਦੇ ਨਾਲ ਕਰਨੀ ਆ ਮਿਹਨਤ ਦੇ ਨਾਲ ਕਰਨੀ ਆ ਆਪਣੇ ਆਪ ਨੂੰ ਸਮਾਂ ਦੇਣਾ ਆਪਣਾ ਖਿਆਲ ਰੱਖਣਾ ਆਪਣੇ ਆਲ ਦੁਆਲ ਦਾ ਖਿਆਲ ਰੱਖਣਾ ਆਪਣੇ ਘਰਦਿਆਂ ਦਾ ਖਿਆਲ ਰੱਖਣਾ ਸੋ ਇੱਕ ਮਨੁੱਖ ਦੇ ਲਈ ਜਿਹੜੀਆਂ ਕੁਛ ਕੁ ਗੱਲਾਂ ਹੁੰਦੀਆਂ ਆ ਜਿਹਨੂੰ ਅਸੀਂ ਧਰਮ ਕਹਿੰਦੇ ਆ ਉਹ ਧਰਮ ਉਹ ਆ ਸੋ ਅਸੀਂ ਧਰਮ ਦੇ ਕੁਛ ਹੋਰ ਮਾਇਨੇ ਕੱਢ ਲਏ ਆ ਅਸੀਂ ਧਰਮ ਨੂੰ ਕੁਛ ਹੋਰ ਤਰ੍ਹਾਂ ਮੰਨਣਾ ਸ਼ੁਰੂ ਕਰ ਦਿੱਤਾ ਅਸੀਂ ਰੱਬ ਦੇ ਰੂਪ ਵੀ ਆਕਾਰ ਵੀ ਉਹਦੇ ਨੈਣ ਨਕਸ਼ ਵੀ ਆਪੋ ਆਪਣੇ ਹਿਸਾਬ ਦੇ ਨਾਲ ਆਪੋ ਆਪਣੇ ਮੁਲਕ ਦੇ ਹਿਸਾਬ ਦੇ ਨਾਲ ਆਪੋ ਆਪਣੇ ਵਾਤਾਵਰਨ ਦੇ ਹਿਸਾਬ ਨਾਲ ਅਸੀਂ ਉਸ ਰੱਬ ਦੇ ਨੈਣ ਨਕਸ਼ ਘੜ ਕੇ ਉਹਨੂੰ ਉਹਦਾ ਨਾਂ ਦੇ ਕੇ ਅਸੀਂ ਉਸ ਨਾਂ ਦੇ ਨਾਲ ਬੁਲਾਉਣ ਲੱਗ ਗਏ ਕਿ ਇਹ ਮੇਰੇ ਨਾਂ ਦਾ ਰੱਬ ਹੈਗਾ ਜਿਹਦਾ ਨਾਂ ਆ ਹੈਗਾ ਆ ਅਸੀਂ ਧਰਮ ਨੂੰ ਕੁਛ ਹੋਰ ਸਮਝਣਾ ਸ਼ੁਰੂ ਕਰ ਦਿੱਤਾ ਕਿ ਧਰਮ ਉਹ ਆ ਕਿ ਜਿਹਦਾ ਸੰਵਿਧਾਨ ਕਿਤੇ ਲਿਖਿਆ ਉੱਤੋਂ ਆਇਆ ਹੈਗਾ ਆ ਤੇ ਉਹ ਆ ਕੇ ਕੋਈ ਪੱਥਰਾਂ ਤੇ ਲਿਖ ਗਿਆ ਤੇ ਸਾਨੂੰ ਅਸੀਂ ਉਹੀ ਫੋਲੋ ਕਰਨਾ ਆ ਸੋ ਅਸੀਂ ਥੋੜਾ ਜਿਹਾ ਕਿਤੇ ਨਾ ਕਿਤੇ ਭੁਲੇਖਾ ਖਾ ਗਏ ਜਾਂ ਸਾਡੀ ਸੋਚ ਕਿਤੇ ਨਾ ਕਿਤੇ ਉੱਕ ਗਈ ਧਰਮ ਦੇ ਅਸਲੀ ਮਤਲਬ ਸਮਝਣ ਦੇ ਲਈ ਵੈਸੇ ਜੇ ਦੇਖਿਆ ਜਾਵੇ ਤਾਂ ਇਸ ਸੰਸਾਰ ਦੇ ਵਿੱਚ ਜਿਹੜਾ ਅਸਲ ਧਰਮ ਆ ਚਾਹੇ ਕੋਈ ਵੀ ਧਰਮ ਆਪਣੇ ਆਪ ਨੂੰ ਕਿੰਨੇ ਹਜ਼ਾਰ ਸਾਲ ਪੁਰਾਣਾ ਕਿਉਂ ਨਾ ਕਹਿੰਦਾ ਹੋਵੇ ਅਸਲ ਧਰਮ ਹਾਲੇ ਤੱਕ ਇਸ ਦੁਨੀਆਂ ਤੇ ਨਹੀਂ ਆਇਆ ਜੇ ਅਸਲ ਧਰਮ ਇਸ ਦੁਨੀਆਂ ਤੇ ਪ੍ਰਗਟ ਹੋ ਜਾਵੇ ਔਰ ਲੋਕਾਂ ਨੂੰ ਉਸ ਧਰਮ ਦੀ ਸਮਝ ਆ ਜਾਵੇ ਤੇ ਸ਼ਾਇਦ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਬਹੁਤ ਕੁਛ ਅਸੀਂ ਹੁੰਦਾ ਜੋ ਦੇਖ ਰਹੇ ਹਾਂ ਕੁਛ ਸਾਡੇ ਨਾਲ ਵਾਪਰਦਾ ਕੁਛ ਅਸੀਂ ਦੂਸਰਿਆਂ ਦੇ ਨਾਲ ਵਰਤਾਰਾ ਕਰਦੇ ਹਾਂ ਕੁਛ ਹਾਦਸੇ ਸਾਡੀਆਂ ਅੱਖਾਂ ਦੇ ਸਾਹਮਣੇ ਅਚਾਨਕ ਵਾਪਰ ਜਾਂਦੇ ਆ ਜਾਂ ਕੁਦਰਤ ਕਿਤੇ ਨਾ ਕਿਤੇ ਸਾਨੂੰ ਹੈਰਾਨ ਪਰੇਸ਼ਾਨ ਕਰ ਜਾਂਦੀ ਆ ਕਿਉਂਕਿ ਸਾਡੀਆਂ ਜੋ ਵੀ ਸੋਚਣ ਸ਼ਕਤੀਆਂ ਸਾਡੀਆਂ ਸਰੀਰ ਚੋਂ ਨਿਕਲਦੀਆਂ ਜਿਹੜੀਆਂ ਜੋ ਵੀ ਕਿਰਨਾਂ ਆ ਸਾਡੀਆਂ ਜਿਸ ਤਰ੍ਹਾਂ ਜੋ ਵੀ ਅਸੀਂ ਕੁਛ ਕਰਦੇ ਹਾਂ ਉਹਦਾ ਫਲਾਹ ਆਲੇ ਦੁਆਲੇ ਹੋ ਜਾਂਦਾ ਆ ਉਹ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਇੰਨਾ ਸੰਸਾਰ ਦੇ ਉੱਤੇ ਧਰਤੀ ਦੇ ਉੱਤੇ ਤਣਾਅ ਵੱਧ ਰਿਹਾ ਆ ਜੇ ਅਸਲ ਧਰਮ ਇਹ ਹੋਵੇ ਤੇ ਬੰਦਾ ਅਸਲ ਧਰਮ ਨੂੰ ਸਮਝਦਾ ਹੋਵੇ ਕਿ ਧਰਮ ਕੀ ਆ ਸ਼ਾਇਦ ਅਸੀਂ ਅੱਜ ਜੋ ਇਹ ਪ੍ਰਤਾਰਾ ਹੋ ਰਿਹਾ ਜਾਂ ਅੱਜ ਤੋਂ ਇੰਨੇ ਸਾਲ ਪਹਿਲਾਂ ਦਾ ਹੋ ਰਿਹਾ ਜਦੋਂ ਦੀ ਦੁਨੀਆਂ ਬਣੀ ਆ ਕੁਰਲਾ ਰਹੇ ਆ ਲੋਕ ਕੇ ਧਰਮ ਦੇ ਨਾਂ ਦੇ ਉੱਤੇ ਇੰਨੇ ਮਾਰੇ ਗਏ ਆ ਮਾਰੇ ਜਾ ਰਹੇ ਆ ਧਰਮ ਅਫਲਾਨੇ ਦਾ ਧਰਮ ਨਸ਼ਟ ਕਰ ਦਿੱਤਾ ਗਿਆ ਆਪਣੇ ਧਰਮ ਨੂੰ ਅੱਗੇ ਚੁੱਕਿਆ ਗਿਆ ਸੋ ਜੇ ਅਸਲ ਦੇ ਵਿੱਚ ਸਹੀ ਧਰਮ ਦੀ ਮਨੁੱਖ ਨੂੰ ਸਮਝ ਆ ਜਾਵੇ ਸਹੀ ਧਰਮ ਪ੍ਰਗਟ ਹੋ ਜਾਵੇ ਤੇ ਸ਼ਾਇਦ ਆਹ ਕੁਛ ਨਾ ਹੋਵੇ ਜੋ ਅਸੀਂ ਦੇਖ ਕੇ ਹੈਰਾਨ ਹੁੰਨੇ ਆ ਦੁਖੀ ਹੁੰਨੇ ਆ ਇਹ ਵੀ ਗੱਲ ਮੰਨਣ ਵਾਲੀ ਆ ਕਿ ਜਦੋਂ ਅਸੀਂ ਧਰਮ ਤੋਂ ਦੁਖੀ ਹੁੰਨੇ ਆ ਨਾ ਕਈ ਦਫਾ ਇਹ ਵੀ ਗੱਲ ਆ ਕਿ ਅਸੀਂ ਪੂਰੇ ਦੇ ਪੂਰੇ ਨਾਸਤਿਕ ਨਹੀਂ ਹੈਗੇ ਕੋਈ ਵੀ ਇਨਸਾਨ ਨਾਸਤਿਕ ਨਹੀਂ ਹੈਗਾ ਕੋਈ ਇਹ ਨਹੀਂ ਕਹਿੰਦਾ ਕਿ ਮੈਂ ਰੱਬ ਨੂੰ ਨਹੀਂ ਮੰਨਦਾ ਮੈਂ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ ਇਹ ਵੀ ਗੱਲ ਸੱਚੀ ਆ ਤੇ ਸਾਨੂੰ ਮੰਨ ਲੈਣਾ ਚਾਹੀਦਾ ਕਿ ਇੱਕ ਸੁਪਰੀਮ ਪਾਵਰ ਹੈ ਜਿਹਦੀ ਛਤਰ ਛਾਇਆ ਥੱਲੇ ਅਸੀਂ ਤੁਰ ਫਿਰ ਰਹੇ ਹਾਂ ਇਹ ਬ੍ਰਹਿਮੰਡ ਇਹ ਧਰਤੀ ਨਦੀਆਂ ਨਾਲੇ ਇੱਕ ਉਹਦੀ ਕਰਾਮਾਤ ਦੇ ਨਾਲ ਉਹਦੇ ਵਰਦਾਨ ਦੇ ਨਾਲ ਸਾਰੇ ਮੁਸਲਸਲ ਆਪਣੀ ਰਫਤਾਰ ਦੇ ਵਿੱਚ ਆਪਣੇ ਰਸਤਿਆਂ ਤੇ ਤੁਰ ਰਹੇ ਹਾਂ ਸੁਪਰੀਮ ਪਾਵਰ ਤੇ ਅਸੀਂ ਕਿਤੇ ਨਾ ਕਿਤੇ ਚਾਹੇ ਅਸੀਂ ਜਿੰਨਾ ਮਰਜ਼ੀ ਕਹਿ ਲਈਏ ਮੈਂ ਰੱਬ ਨੂੰ Thank you.
भी चुपके रात में आंसू बहाना याद है चुपके चुपके रात दिन आंसू बहाना याद है हमको अब तक आशिकी का वो जमाना याद है चुपके चुपके रात दिन आंसू बहाना खेच लेना वो मेरा पर्दे का कोना दफ़तन खेच लेना वो मेरा पर्दे का कोना दफ़तन और दुपट्टे से तेरा वो मुँह छुपाना याद है हमको अब तक आशिकी का वो ज़माना याद है चुपके चुपके रात दिन आंसू बहाना याद है
गजल के दो शेर जो मैंने पहले रिकॉर्डिंग कराए वो नए आपके लिए होंगे पेश कर रहा हूँ
बेरुखी के साथ सुनना दर्द दिल की दास्तां बेरुखी के साथ बेरुखी के बेरुखी के साथ सुनना दर्द दिल की दास्तां वो कलाई में तेरा कंगन घुमाना याद है वो कलाई में तेरा कंगन घुमाना याद है हमको अब तक आशिकी का वो ज़माना याद है चुपके चुपके रात दिन आंसू बहाना रुखसत अलविदा का लफ्ज कहने के लिए वक्त रुखसत अलविदा का वक्त रुखसत अलविदा का लफ्ज कहने के लिए वो तेरे सूखे लबों का थरथराना याद है वो तेरे सूखे लबों का थरथराना याद है हम को अब तक आशिकी का वो जमाना याद है। चुपके 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 रात आंसू बहाना याद। वसल की शब भी कहीं जिक्रे फिराक आ गया, आ गया घर वसल की सभी कहीं जिक्र फिराक जिक्र फिराक आ गया गल वसल की सभी कहीं जिक्रे फिरा वो तेरा रो रो के भी मुझको रुलाना याद है। वो तेरा रो रो के भी मुझको रुलाना याद है। हम को अब तक आशिकी का जमाना याद है। चुपके चुपके रात दिन आंसू बहाना याद पहर की धूप में मेरे बुलाने के लिए दोपहर की धूप में दोपहर की धूप में दोपहर की धूप में मेरे बुलाने के लिए वो तेरा कोठे पे नंगे पांव आना याद है। हमको अब तक आशिकी का जमाना याद। चुपके चुपके रात दिन आंसू बहाना याद। हजारा इस तेरा वो सद हजारा इश्तियाक बाहजारा इस तेरा वो सद हजारा इश्तियाक तुझसे वो पहले पहल दिल का लगाना याद है। हमको अब तक आशिकी का वो जमाना याद, चुपके चुपके रात दिन आंसू बहाना याद
ਅੱਜ ਅਸੀਂ ਗੱਲਬਾਤ ਕਰ ਰਹੇ ਹੈਗੇ ਆ ਕਿ ਧਰਮ ਜਿਹੜਾ ਆ ਉਹ ਸਖਤ ਨਹੀਂ ਨਰਮ ਹੁੰਦਾ ਆ। ਨਰਮ ਕਿ ਜਿਹੜਾ ਤੁਹਾਨੂੰ ਤੁਹਾਡੇ ਅੰਦਰ ਸਖਤਾਈਆਂ, ਤੁਹਾਡੇ ਅੰਦਰ ਗੁੱਸੇ ਗਿਲੇ, ਤੁਹਾਡੇ ਅੰਦਰ ਆਕਰੋਸ਼ ਨਹੀਂ ਪੈਦਾ ਕਰਦਾ, ਤੁਹਾਨੂੰ ਸ਼ਾਂਤ ਤੇ ਖੁਸ਼ ਮਨ ਰੱਖਦਾ, ਸਾਡੇ ਅੰਦਰ ਇਨਸਾਨੀਅਤ ਭਰੀ ਰੱਖਦਾ, ਦੂਸਰੇ ਦੇ ਲਈ ਪਿਆਰ ਸਤਿਕਾਰ ਭਰੀ ਰੱਖਦਾ। ਲੇਕਿਨ ਕੀ ਆ ਕਿ ਅੱਜ ਦੇ ਟਾਈਮ ਦੇ ਵਿੱਚ ਦੁਨੀਆਂ ਭਰ ਦੇ ਵਿੱਚ ਸੰਸਾਰ ਦੇ ਕਿਤੇ ਵੀ ਕਿਸੇ ਵੀ ਕੋਨੇ ਤੇ ਅਸੀਂ ਨਜ਼ਰ ਮਾਰਦੇ ਆ, ਸਾਨੂੰ ਜ਼ਿਆਦਾਤਰ ਜਿਹੜੀਆਂ ਲੜਾਈਆਂ ਆ, ਨਫ਼ਰਤਾਂ ਆ, ਦੁਈ ਦਵੈਸ਼ ਜਿਹੜਾ ਹੈਗਾ ਆ ਉਹ ਧਰਮ ਦੇ ਨਾਂ ਉੱਤੇ ਹੀ ਸਾਨੂੰ ਨਜ਼ਰ ਆ ਰਿਹਾ ਕਿ ਫਲਾਨੇ ਮੁਲਕ ਦੇ ਵਿੱਚ ਫਲਾਨੇ ਧਰਮ ਦੇ ਕਰਕੇ ਲੋਕ ਮਾਰੇ ਗਏ ਤੇ ਇੱਕ ਧਰਮ ਵਾਲਿਆਂ ਨੇ ਦੂਸਰੇ ਧਰਮ ਨੂੰ ਨੁਕਸਾਨ ਪਹੁੰਚਾ ਦਿੱਤਾ। ਇਸੇ ਤਰ੍ਹਾਂ ਗੱਲ ਨੂੰ ਅੱਗੇ ਤੋਰਦੇ ਆ, ਜਿਸ ਤਰ੍ਹਾਂ ਲਿਓ ਟੋਲਸਟਾਏ ਦੀ ਇੱਕ ਕਹਾਣੀ ਆ, ਇਸੇ ਰੱਬ ਦੇ ਬਾਰੇ ਚ ਹੀ ਆ। ਉਹ ਕਹਿੰਦਾ ਕਿ ਇੱਕ ਵਾਰੀ ਤਿੰਨ ਅਨਪੜ੍ਹ ਇਨਸਾਨ ਸਨ, ਜਾਣੀ ਵਿਅਕਤੀ ਸਨ ਅਨਪੜ੍ਹ, ਜਿਨ੍ਹਾਂ ਨੂੰ ਜਿਹੜੇ ਪੜ੍ਹੇ ਲਿਖੇ ਨਹੀਂ ਸੀ, ਉਹਨਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਜੋ ਕੁਛ ਵੀ ਧਰਮ ਦੇ ਜਿਹੜੇ ਮੰਤਰ ਕਿਸ ਤਰ੍ਹਾਂ ਪੜ੍ਹੇ ਜਾਂਦੇ ਆ ਤੇ ਧਰਮ ਦੇ ਗ੍ਰੰਥ ਕਿਸ ਤਰ੍ਹਾਂ ਪੜ੍ਹੇ ਜਾਂਦੇ ਆ। ਇਸ ਦੇ ਬਾਬਤ ਉਹ ਕਹਿ ਰਿਹਾ ਕਿ ਜਿਨ੍ਹਾਂ ਨੂੰ ਲਿਖਾ ਪੜ੍ਹੀ ਦਾ ਨਹੀਂ ਸੀ ਪਤਾ, ਤਿੰਨ ਵਿਅਕਤੀ ਸੀ ਜਿਹੜੇ ਅਨਪੜ੍ਹ ਸੀ ਤੇ ਜਿਹੜੇ ਇੱਕ ਵੱਡੀ ਝੀਲ ਦੇ ਦਰਮਿਆਨ ਚ ਬਣੇ ਇੱਕ ਛੋਟੇ ਜਿਹੇ ਦੀਪ ਤੇ ਰਹਿੰਦੇ ਸਨ। ਲੱਖਾਂ ਲੋਕ ਉਸ ਵੇਲੇ ਉਹਨਾਂ ਕੋਲ ਆਉਂਦੇ ਤੇ ਉਹਨਾਂ ਨੂੰ ਪੂਜਦੇ। ਇਹ ਗੱਲ ਰੂਸ ਦੇ ਇਨਕਲਾਬ ਤੋਂ ਪਹਿਲਾਂ ਦੀ ਗੱਲ ਆ ਤੇ ਜਦੋਂ ਇਸ ਗੱਲ ਦੇ ਬਾਰੇ ਚ ਚਰਚ ਦੇ ਜਿਹੜੇ ਬਿਸ਼ਪ ਸੀਗਾ ਉਹਨੂੰ ਪਤਾ ਲੱਗਾ ਤੇ ਉਸ ਨੂੰ ਇਸ ਗੱਲ ਦਾ ਬੜਾ ਗੁੱਸਾ ਚੜਿਆ ਤੇ ਉਹ ਬੜਾ ਚਿੰਤਤ ਹੋਇਆ ਕਿ ਸਾਡੇ ਤੋਂ ਇਲਾਵਾ ਇਹ ਕੌਣ ਹੋ ਗਿਆ ਜਿਹਨੂੰ ਕਿ ਲੋਕ ਇਹਨਾਂ ਨੂੰ ਪੂਜਦੇ ਆ, ਜਿਹੜੇ ਕਿ ਅਨਪੜ੍ਹ ਵੀ ਆ ਤੇ ਲੋਕ ਇਹਨਾਂ ਨੂੰ ਪੂਜਦੇ ਪਏ ਆ ਤੇ ਸਾਡੇ ਜਿਹੜੇ ਚਰਚ ਆ ਉਹ ਸੁਣਨੇ ਪਏ ਆ, ਲੋਕ ਚਰਚਾਂ ਦੇ ਵਿੱਚ ਨਹੀਂ ਆ ਰਹੇ। ਇਸ ਗੱਲ ਨੂੰ ਸੁਣ ਕੇ ਜਿਹੜਾ ਬਿਸ਼ਪ ਸੀਗਾ ਉਹ ਥੋੜਾ ਚਿੰਤਤ ਹੋਇਆ ਤੇ ਲੋਕ ਉਸ ਵੇਲੇ ਉਹਨਾਂ ਨੂੰ ਸੰਤ ਸੰਤ ਕਹਿ ਕੇ ਬੁਲਾਉਂਦੇ ਸੀ। ਸੰਤ ਈਸਾਈ ਮਤ ਦੇ ਵਿੱਚ ਸੰਤ ਉਸ ਨੂੰ ਕਿਹਾ ਜਾਂਦਾ ਜਿਹੜਾ ਕਿ ਇੱਕ ਭਗਤੀ ਦੀ ਉਸ ਸਥਿਤੀ ਦੇ ਵਿੱਚ ਪਹੁੰਚ ਜਾਂਦਾ ਆ ਤੇ ਜਿਹਦੇ ਵਿੱਚ ਲੋਕ ਰੱਬ ਦਾ ਰੂਪ ਦੇਖਣਾ ਸ਼ੁਰੂ ਕਰ ਦਿੰਦੇ ਆ, ਜਿਸ ਨੂੰ ਭਾਰਤ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸੰਤ ਕਹਿ ਦਿੰਦੇ ਆ ਤੇ ਇੰਗਲਿਸ਼ ਦੇ ਵਿੱਚ ਸੈਂਟ ਕਹਿੰਦੇ ਆ। ਹੈਰਾਨੀ ਦੀ ਗੱਲ ਇਹ ਆ ਕਿ ਸਾਡੇ ਭਾਰਤ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸੰਤ ਜਿਹੜੇ ਅਖੌਤੀ ਜਿਹੜੇ ਬਾਬੇ ਲਾ ਲਓ, ਜਿਹੜੇ ਕਿ ਧਰਮ ਦੇ ਪੁਜਾਰੀ ਲਾ ਲਓ, ਭਗਵੇਂ ਕੱਪੜੇ ਪਾ ਕੇ ਬੈਠੇ ਹੁੰਦੇ ਆ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਇਹ ਸਾਧੂ ਸੰਤ ਆ, ਜਿਨ੍ਹਾਂ ਨੇ ਬਹੁਤ ਭਗਤੀ ਕੀਤੀ ਆ, ਉਹਨਾਂ ਦੀ ਗੱਲ ਨਹੀਂ ਕਰ ਰਹੇ, ਉਹਨਾਂ ਨੂੰ ਅਸੀਂ ਨਮਸਤਕ ਪ੍ਰਣਾਮ ਕਰਦੇ ਹਾਂ। ਲੇਕਿਨ ਜਿਹੜੇ ਵਿੱਚ ਇਸ ਤਰ੍ਹਾਂ ਦੇ ਵੀ ਆ ਕਿ ਜਿਹੜਾ ਆਪਣਾ ਇੱਕ ਬਿਜ਼ਨਸ ਚਲਾ ਰਹੇ ਆ, ਲੋਕਾਂ ਨੂੰ ਦੂਸਰੇ ਪਾਸੇ ਲੈ ਕੇ ਜਾ ਰਹੇ ਆ ਤੇ ਉਹਨਾਂ ਦੀ ਅਸੀਂ ਗੱਲ ਕਰ ਰਹੇ ਹੈਗੇ ਆ। ਭਾਰਤ ਦੇ ਵਿੱਚ ਐਸੇ ਸੰਤਾਂ ਨੂੰ ਆਪਣੇ ਆਪ ਨੂੰ ਇੱਕ ਪ੍ਰਮਾਣਿਤ ਪੱਤਰ ਦੇਣਾ ਜਾਂ ਆਪਣੇ ਆਪ ਨੂੰ ਸੰਤ ਘੋਸ਼ਿਤ ਕਰਨਾ ਬੜੀ ਸੌਖੀ ਜਿਹੀ ਗੱਲ ਆ। ਉਹ ਆਪਣੇ ਕੁਛ ਚੇਲੇ ਉਹਨਾਂ ਦੇ ਆਪਣੇ ਹੁੰਦੇ ਆ ਜਿਹੜਾ ਕਿ ਉਹਨਾਂ ਨੂੰ ਜਦੋਂ ਸੰਤ ਸੰਤ ਕਹਿਣਾ ਸ਼ੁਰੂ ਕਰ ਦਿੰਦੇ ਆ ਤੇ ਲੋਕਾਂ ਦੀ ਅੱਗਿਓਂ ਕੰਠ ਦਰ ਕੰਠ ਉਹ ਰਟਿਆ ਜਾਂਦਾ ਤੇ ਲੋਕ ਉਹਨਾਂ ਨੂੰ ਸੰਤ ਕਹਿਣਾ ਸ਼ੁਰੂ ਕਰ ਦਿੰਦੇ ਆ ਤੇ ਪਰ ਜਿਹੜੇ ਈਸਾਈ ਮਤ ਦੇ ਵਿਚ ਕਿਸੇ ਨੂੰ ਸੰਤ ਜਿਹੜਾ ਕਹਿਣਾ ਆ ਤੇ ਜਾਂ ਸੰਤ ਦੀ ਉਪਾਧੀ ਜਿਹੜੀ ਲੈਣੀ ਆ ਇਹ ਬਹੁਤ ਔਖੀ ਤੇ ਇਹ ਸੌਖੀ ਨਹੀਂ ਜਿੰਨੀ ਭਾਰਤ ਦੇ ਵਿਚ ਇਹ ਬਹੁਤ ਔਖੀ ਆ ਇਹਨੂੰ ਸੰਤ ਦੀ ਉਪਾਧੀ ਦੇਣ ਦੇ ਲਈ ਉਹਨੂੰ ਸੰਤ ਦੀ ਮਾਨਤਾ ਦੇਣ ਲਈ ਜਿਹੜੇ ਉਹਨੂੰ ਪ੍ਰਮਾਣਿਤ ਪੱਤਰ ਆ ਉਹਨੂੰ ਘੋਸ਼ਿਤ ਕਰਨਾ ਇਹ ਚਰਚ ਦੇ ਵੱਲੋਂ ਕੀਤਾ ਜਾਂਦਾ ਆ ਇਹ ਜਿਹੜੇ ਉੱਥੇ ਉਹਨਾਂ ਦੇ ਬਿਸ਼ਪ ਆ ਜਿਹੜੇ ਪਾਦਰੀ ਆ ਉਹਨਾਂ ਦੇ ਪੋਪ ਆ ਉਹਨਾਂ ਦੇ ਵੱਲੋਂ ਇਹ ਪ੍ਰਮਾਣਿਤ ਪੱਤਰ ਦਿੱਤਾ ਜਾਂਦਾ ਤੇ ਫੇਰ ਕਿਤੇ ਜਾ ਕੇ ਕੋਈ ਜਿਹੜਾ ਸੈਂਟ ਆ ਉਹਨੂੰ ਉਹਦੇ ਨਾਂ ਤੇ ਮੋਹਰੇ ਉਹ ਲਾ ਸਕਦਾ ਕਿ ਇਹ ਸੰਤ ਆ ਸੈਂਟ ਆ ਤੇ ਇਸੇ ਤਰ੍ਹਾਂ ਜਿਹੜਾ ਕਿ ਉਸ ਵੇਲੇ ਆਰਚ ਬਿਸ਼ਪ ਸੀਗਾ ਚਰਚ ਦਾ ਪੋਪ ਤੇ ਉਹਨੂੰ ਰੂਸ ਦਾ ਉਹਨੂੰ ਬੜੀ ਇਸ ਗੱਲ ਦੀ ਚਿੰਤਾ ਹੋਈ ਕਿ ਸਾਡੇ ਚਰਚ ਖਾਲੀ ਪਏ ਆ ਸੁੰਨੇ ਪਏ ਆ ਲੋਕ ਸਾਡੇ ਕੋਲ ਆ ਨਹੀਂ ਰਹੇ ਇਹ ਤਿੰਨ ਅਨਪੜ ਜਿਹੜੇ ਕਿ ਜਿਨ੍ਹਾਂ ਨੂੰ ਕੋਈ ਪੜ੍ਹਨਾ ਲਿਖਣਾ ਨਹੀਂ ਆਉਂਦਾ ਤੇ ਲੋਕ ਇਹਨਾਂ ਨੂੰ ਸੰਤ ਸੰਤ ਕਹਿ ਰਹੇ ਆ ਸਾਡੇ ਪੁੱਛੇ ਬਗੈਰ ਤੇ ਲੋਕ ਇਹਨਾਂ ਦੀ ਪੂਜਾ ਕਰ ਰਹੇ ਆ ਲੋਕ ਇਹਨਾਂ ਦੇ ਸਤਸੰਗ ਸੁਣ ਜਾਂਦੇ ਆ ਲੋਕ ਇਹਨਾਂ ਨੂੰ ਫੋਲੋ ਕਰਦੇ ਆ ਉਹਨੇ ਕੀ ਕੀਤਾ ਇੱਕ ਦਿਨ ਤੇ ਉਹਨੇ ਗੁੱਸੇ ਵਿਚ ਆ ਕੇ ਇੱਕ ਮੋਟਰ ਬੋਟ ਲਈ ਤੇ ਉਹਨਾਂ ਤਿੰਨਾਂ ਨੂੰ ਮਿਲਣ ਦੇ ਲਈ ਉਹ ਜਿਹੜਾ ਬਿਸ਼ਪ ਸੀਗਾ ਉਹਦੇ ਕੋਲ ਚਲੇ ਗਿਆ ਬਿਸ਼ਪ ਜਿਹੜਾ ਚਰਚਾਂ ਦਾ ਜਿਸ ਤਰ੍ਹਾਂ ਦਾ ਪੰਡਿਤਾਂ ਦੇ ਵਿਚ ਜਿਹੜਾ ਇੱਕ ਬ੍ਰਾਹਮਣ ਉੱਚਾ ਮੰਨਿਆ ਜਾਂਦਾ ਆ ਇਸੇ ਤਰ੍ਹਾਂ ਜਿਹੜੇ ਈਸਾਈ ਮਤ ਦੇ ਵਿਚ ਇਹਨਾਂ ਦਾ ਜਿਹੜਾ ਈਸਾਈ ਮਤ ਦੇ ਵਿਚ ਇਸੇ ਤਰ੍ਹਾਂ ਬਿਸ਼ਪ ਆ ਉਹਨੂੰ ਉੱਚੀ ਉਪਾਧੀ ਦਿੱਤੀ ਗਈ ਆ ਖੈਰ ਇਹ ਅਸੀਂ ਲੋਕ ਆ ਜਿਨ੍ਹਾਂ ਨੇ ਇੱਕ ਮਨੁੱਖ ਨੂੰ ਉੱਚੀਆਂ ਉਪਾਧੀਆਂ ਦੇ ਦਿੱਤੀਆਂ ਜਿਹਦੇ ਨਾਲ ਬਾਅਦ ਵਿਚ ਧਰਮ ਦੇ ਨਾਂ ਦੇ ਉੱਤੇ ਬਹੁਤ ਸਾਰਾ ਕੁਛ ਗਲਤ ਵੀ ਹੋਇਆ ਲਿਖਿਆ ਵੀ ਗਿਆ ਤੇ ਫਿਰ ਉਹਨਾਂ ਦੀਆਂ ਹੀ ਉੱਚੀਆਂ ਉਪਾਧੀਆਂ ਰਹੀਆਂ ਉਹਨਾਂ ਨੇ ਆਪਣੇ ਆਪ ਨੂੰ ਉੱਚੀਆਂ ਜਾਤਾਂ ਵਾਲੇ ਮੰਨਿਆ ਸੋ ਇਸ ਗੱਲ ਨੂੰ ਅਸੀਂ ਇੱਥੇ ਨਹੀਂ ਗੱਲ ਕਰਦੇ ਇਹ ਇੱਕ ਬੁਰਾਈ ਹਰ ਸਮਾਜ ਦੇ ਵਿਚ ਰਹੀ ਆ ਬ੍ਰਾਹਮਣਵਾਦ ਵੀ ਫੈਲਿਆ ਈਸਾਈ ਮਤ ਦੇ ਵਿਚ ਜਿਹੜੇ ਬਿਸ਼ਪ ਸੀਗੇ ਇਹ ਵੀ ਉੱਚੇ ਆਪਣੇ ਆਪ ਨੂੰ ਕਹਾਉਂਦੇ ਸੀਗੇ ਔਰ ਜਿਹੜੇ ਇਹਨਾਂ ਦੇ ਚੇਲੇ ਸੀਗੇ ਉਹ ਚਰਚ ਦੇ ਵਿਚ ਰਹਿੰਦੇ ਸੀਗੇ ਤੇ ਉਹ ਉਹਨਾਂ ਦੀ ਜੀ ਹਜ਼ੂਰੀ ਕਰਦੇ ਸੀਗੇ ਜਿਸ ਤਰ੍ਹਾਂ ਦਾ ਬ੍ਰਾਹਮਣ ਆਪਣੇ ਮੰਦਰਾਂ ਦੇ ਵਿਚ ਦੇਵਦਾਸੀਆਂ ਰੱਖਦੇ ਸੀਗੇ ਕੀਤਾ ਜਾਂਦਾ ਸੀ ਇਸੇ ਤਰ੍ਹਾਂ ਚਰਚ ਦਾ ਵੀ ਕੁਛ ਇਸ ਤਰ੍ਹਾਂ ਦੀਆਂ ਸਟੋਰੀਆਂ ਹੈਗੀਆਂ ਆ ਜੋ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਸ ਤਰ੍ਹਾਂ ਅੱਗੇ ਚੱਲਦਾ ਸੀਗਾ ਸੋ ਸਾਡੀ ਗੱਲ ਅੱਜ ਇਹ ਨਹੀਂ ਕਿ ਕੌਣ ਕੀ ਕਰ ਰਿਹਾ ਸਾਡੀ ਗੱਲ ਕਿ ਜਿਹੜੇ ਲੋਕ ਤੁਸੀਂ ਆਪਣੇ ਮਨ ਨੂੰ ਕਿਸ ਤਰ੍ਹਾਂ ਮਨਾਉਣਾ ਧਰਮ ਕੀ ਆ ਅਸੀਂ ਉਹਨੂੰ ਕੀ ਕਿਸ ਤਰ੍ਹਾਂ ਅਸੀਂ ਆਪਣੇ ਮਨ ਨੂੰ ਮੰਨ ਕੇ ਆਪਣੇ ਮਨ ਦੇ ਸੰਵਿਧਾਨ ਨੂੰ ਅਸੀਂ ਕਿੱਦਾਂ ਮੰਨਣਾ ਤੇ ਧਰਮ ਨੂੰ ਅਸੀਂ ਕਿਸ ਤਰ੍ਹਾਂ ਸਹੀ ਤਰੀਕੇ ਨਾਲ ਆਪਣੇ ਤੇ ਆਧਾਰਿਤ ਕਰ ਸਕਦੇ ਹਾਂ ਸੋ ਉਸ ਬਿਸ਼ਪ ਨੇ ਇੱਕ ਮੋਟਰ ਬੋਟ ਲਈ ਤੇ ਉਹਨਾਂ ਤਿੰਨਾਂ ਨੂੰ ਉਸ ਜਿਹੜੇ ਕਿ ਉਹ ਜਿਸ ਟਾਪੂ ਤੇ ਰਹਿ ਰਹੇ ਸੀ ਉਹਨਾਂ ਨੂੰ ਮਿਲਣ ਲਈ ਚਲੇ ਗਿਆ ਜਦੋਂ ਉਹ ਗਿਆ ਤਾਂ ਉਹ ਤਿੰਨਾਂ ਹੀ ਇੱਕ ਬਿਰਖ ਦੇ ਹੇਠਾਂ ਇੱਕ ਦਰਖਤ ਦੇ ਹੇਠਾਂ ਬੈਠੇ ਸੀ ਜਦੋਂ ਉਹਨਾਂ ਨੂੰ ਦੇਖਿਆ ਤਾਂ ਉਸ ਨੂੰ ਯਕੀਨ ਨਾ ਆਇਆ ਕਿ ਇਹ ਤਿੰਨ ਇਸ ਤਰ੍ਹਾਂ ਦੇ ਸੰਤ ਹਨ ਜਿਹੜੇ ਲੋਕ ਇਹਨਾਂ ਨੂੰ ਸੰਤ ਮੰਨਦੇ ਆ ਇਹਨਾਂ ਦੇ ਕੋਲ ਆਉਂਦੇ ਆ ਉਹਨਾਂ ਦਾ ਹੁਲੀਆ ਉਹਨਾਂ ਦਾ ਪਹਿਰਾਵਾ ਦੇਖ ਕੇ ਉਹ ਬੜਾ ਹੈਰਾਨ ਹੋਇਆ ਉਹ ਜਦੋਂ ਉਹਨਾਂ ਤਿੰਨਾਂ ਦੇ ਸਾਹਮਣੇ ਗਿਆ ਤਾਂ ਉਸਨੇ ਆਪਣੇ ਬਾਰੇ ਦੱਸਿਆ ਕਿ ਮੈਂ ਆਰਚ ਬਿਸ਼ਪ ਹਾਂ ਤੇ ਜਦੋਂ ਉਹਨੇ ਆਪਣੇ ਵਾਰ ਉੱਚੀ ਆਵਾਜ਼ ਦੇ ਵਿਚ ਆਪਣੇ ਬਾਰੇ ਚ ਦੱਸਿਆ ਤਾਂ ਉਹ ਤਿੰਨੇ ਉੱਠੇ ਤੇ ਉੱਠ ਕੇ ਉਹਦੇ ਪੈਰਾਂ ਨੂੰ ਉਹਨਾਂ ਨੇ ਛੂਹਿਆ ਤੇ ਜਦੋਂ ਉਹਦੇ ਪੈਰਾਂ ਨੂੰ ਛੂਹਿਆ ਉਹਨੂੰ ਨਮਸਤਕ ਕੀਤੀ ਤਿੰਨਾਂ ਨੇ ਤੇ ਜਿਹੜਾ ਇਹ ਬਿਸ਼ਪ ਸੀਗਾ ਇਹਨੂੰ ਥੋੜਾ ਜਿਹਾ ਸੁੱਖ ਦਾ ਸਾਹ ਆਇਆ ਕਿ ਇਹ ਲੋਕ ਚਾਹੇ ਅਨਪੜ ਆ ਗਵਾਰ ਆ ਪਰ ਫੇਰ ਵੀ ਇਹ ਮੈਨੂੰ ਸਤਿਕਾਰ ਦੇ ਰਹੇ ਆ ਕਿਉਂਕਿ ਮੈਂ ਬਿਸ਼ਪ ਆ ਉਹਨੂੰ ਇਸ ਗੱਲ ਦਾ ਥੋੜਾ ਜਿਹਾ ਰਾਹਤ ਮਿਲੀ ਕਿ ਇਹਨਾਂ ਨੂੰ ਮੇਰੇ ਬਾਰੇ ਪਤਾ ਕਿ ਵੀ ਮੈਂ ਕੌਣ ਆ ਤੇ ਫੇਰ ਉਹਨੇ ਪੁੱਛਿਆ ਕਿ ਤੁਸੀਂ ਸੰਤ ਹੋ ਤੇ ਉਹ ਤਿੰਨੇ ਇੱਕ ਦੂਜੇ ਵੱਲ ਝਾਕਣ ਲੱਗੇ ਤੇ ਬੋਲੇ ਮਾਫ ਕਰਨਾ ਅਸੀਂ ਤਾਂ ਕਦੇ ਇਹ ਸ਼ਬਦ ਨਹੀਂ ਸੁਣਿਆ ਅਸੀਂ ਤਾਂ ਅਨਪੜ ਦਿਹਾਤੀ ਹਾਂ ਸਾਡੇ ਨਾਲ ਗ੍ਰੀਕ ਭਾਸ਼ਾ ਵਿਚ ਨਾ ਬੋਲੋ ਕਿਰਪਾ ਕਰਕੇ ਸਿੱਧਾ ਸਿੱਧਾ ਕਹੋ ਕਿ ਤੁਹਾਡਾ ਮਕਸਦ ਕੀ ਆ ਕਿਉਂਕਿ ਗ੍ਰੀਕ ਭਾਸ਼ਾ ਦੇ ਵਿਚ ਜਿਹੜਾ ਸੰਤ ਆ ਤੇ ਜਿਸ ਨੂੰ ਅਸੀਂ ਸੈਂਟ ਕਹਿੰਦੇ ਆ ਇਹ ਗ੍ਰੀਕ ਭਾਸ਼ਾ ਦਾ ਮੂਲ ਸ਼ਬਦ ਆ ਤੇ ਫੇਰ ਜਿਹੜਾ ਉਹ ਆਰਚ ਬਿਸ਼ਪ ਸੀਗਾ ਉਹਨੇ ਆਪਣੇ ਵਰਤੀਰੇ ਵਿਚ ਥੋੜੀ ਜਿਹੀ ਨਰਮਤਾ ਪੈਦਾ ਕੀਤੀ ਤੇ ਕਿਹਾ ਕਿ ਤੁਹਾਨੂੰ ਇਹ ਵੀ ਪਤਾ ਨਹੀਂ ਕਿ ਸੰਤ ਦਾ ਕੀ ਅਰਥ ਹੁੰਦਾ ਹੈ ਕਹਿਣ ਤੋਂ ਬਾਅਦ ਉਸ ਬਿਸ਼ਪ ਨੇ ਇਨ੍ਹਾਂ ਤਿੰਨਾਂ ਨੂੰ ਕਿਹਾ ਕਿ ਚਲੋ ਜੇ ਤੁਹਾਨੂੰ ਸੰਤ ਦੇ ਅਰਥ ਦਾ ਵੀ ਨਹੀਂ ਪਤਾ ਤਾਂ ਫਿਰ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੀ ਤੁਸੀਂ ਰੱਬ ਨੂੰ ਪ੍ਰਾਰਥਨਾ ਕਰਦੇ ਆ ਕਿ ਤੁਹਾਨੂੰ ਉਹ ਕੋਈ ਆਉਂਦੀ ਪ੍ਰਾਰਥਨਾ ਤੁਸੀਂ ਕਰਨੀ ਜਾਣਦੇ ਆ ਕਿ ਰੱਬ ਨੂੰ ਦੇ ਅੱਗੇ ਕਿਸ ਤਰ੍ਹਾਂ ਦੀ ਪ੍ਰਾਰਥਨਾ ਕੀਤੀ ਜਾਂਦੀ ਆ ਕਿੱਦਾਂ ਕੀਤੀ ਜਾਂਦੀ ਆ ਉਹਨੇ ਇਸ ਤਰ੍ਹਾਂ ਦਾ ਸਵਾਲ ਉਹਨਾਂ ਤਿੰਨਾਂ ਤੋਂ ਪੁੱਛਿਆ ਤੇ ਫਿਰ ਉਹ ਇੱਕ ਦੂਜੇ ਨੂੰ ਤਿੰਨੇ ਜਣੇ ਦੇਖਣ ਲੱਗੇ ਤੇ ਇੱਕ ਦੂਜੇ ਨੂੰ ਕੋਹਣੀਆਂ ਮਾਰਨ ਲੱਗੇ ਜਿਵੇਂ ਕਿ ਕੋਈ ਇਸ਼ਾਰਾ ਕਰ ਰਹੇ ਹੋਣ ਤੇ ਇੱਕ ਨੇ ਕਿਹਾ ਤੂੰ ਦੱਸ ਦੂਜੇ ਨੇ ਕਿਹਾ ਤੂੰ ਜਵਾਬ ਦੇ ਇਹਦਾ ਜਦ ਜਿਹੜਾ ਆਰਚ ਬਿਸ਼ਪ ਸੀਗਾ ਉਹਨੇ ਇਹ ਵਰਤੀਰਾ ਤਿੰਨਾਂ ਚ ਦੇਖਿਆ ਤਾਂ ਉਹਦੀ ਹਿੰਮਤ ਹੋਰ ਵੱਧ ਗਈ ਕਿ ਇਹ ਤਾਂ ਵਾਕਿਆ ਹੀ ਅਨਪੜ੍ਹ ਆ ਇਹਨਾਂ ਨੇ ਤਾਂ ਵੈਸੇ ਹੀ ਆਪਣੇ ਨਾਲ ਸੰਤ ਲਾ ਕੇ ਲੋਕਾਂ ਨੂੰ ਆਪਣੇ ਵੱਲ ਖਿੱਚ ਲਿਆ ਕਿ ਅਸੀਂ ਰੱਬ ਦਾ ਨਾਂ ਲੈਣੇ ਆ ਇਹਨਾਂ ਤੋਂ ਇਹਨਾਂ ਨੂੰ ਤਾਂ ਸੰਤ ਦੇ ਨਾਂ ਦਾ ਵੀ ਨਹੀਂ ਪਤਾ ਸੰਤ ਦੇ ਮਤਲਬ ਦਾ ਵੀ ਨਹੀਂ ਪਤਾ ਤੇ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਰੱਬ ਅੱਗੇ ਪ੍ਰਾਰਥਨਾ ਕਿੱਦਾਂ ਕੀਤੀ ਜਾਂਦੀ ਆ ਜੋਦੜੀ ਕਿੱਦਾਂ ਕੀਤੀ ਜਾਂਦੀ ਆ ਕਿਸ ਤਰ੍ਹਾਂ ਗਾਇਆ ਜਾਂਦਾ ਉਹਦੀ ਆਰਤੀ ਕਿੱਦਾਂ ਉਤਾਰੀ ਜਾਂਦੀ ਆ ਇਹਨਾਂ ਕੋਲ ਤਾਂ ਉਹ ਸ਼ਬਦ ਵੀ ਨਹੀਂ ਹੈਗੇ ਰੱਬ ਨੂੰ ਬੋਲਣ ਦੇ ਲਈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਊਣਤਾਈਆਂ ਜਦੋਂ ਉਹਨੇ ਦੋ ਕੁ ਦੇਖੀਆਂ ਇਹਨਾਂ ਤਿੰਨਾਂ ਦੇ ਵਿੱਚ ਤੇ ਬਿਸ਼ਪ ਦੀ ਹਿੰਮਤ ਵੱਧ ਗਈ ਉਹਨਾਂ ਦੇ ਨਾਲ ਗੱਲ ਕਰਨ ਦੀ ਤੇ ਫਿਰ ਉਹਨਾਂ ਵਿੱਚੋਂ ਇੱਕ ਬੋਲਿਆ ਜੀ ਅਸੀਂ ਬਿਲਕੁਲ ਅਨਪੜ੍ਹ ਹਾਂ ਅਸੀਂ ਬਿਲਕੁਲ ਨਹੀਂ ਜਾਣਦੇ ਕਿ ਪ੍ਰਾਰਥਨਾ ਕਿੱਦਾਂ ਕੀਤੀ ਜਾਂਦੀ ਆ ਬਸ ਸਾਡੀ ਇੱਕ ਛੋਟੀ ਜਿਹੀ ਆਪਣੇ ਹੀ ਸ਼ਬਦਾਂ ਦੇ ਵਿੱਚ ਘੜੀ ਹੋਈ ਇੱਕ ਛੋਟੀ ਜਿਹੀ ਪ੍ਰਾਰਥਨਾ ਆ ਜੋ ਅਸੀਂ ਹਰ ਵੇਲੇ ਕਰਦੇ ਹਾਂ ਜਦੋਂ ਆਰਚ ਬਿਸ਼ਪ ਨੇ ਇਹ ਸਾਰਾ ਸੁਣਿਆ ਤੇ ਉਹ ਹੱਸਿਆ ਬਹੁਤ ਹੱਸਿਆ ਤੇ ਫਿਰ ਉਸਨੇ ਕਿਹਾ ਕਿ ਤੁਸੀਂ ਮੈਨੂੰ ਆਪਣੇ ਤਰੀਕੇ ਨਾਲ ਆਪਣੇ ਸ਼ਬਦਾਂ ਦੇ ਨਾਲ ਘੜੀ ਹੋਈ ਉਹ ਪ੍ਰਾਰਥਨਾ ਸੁਣਾ ਸਕਦੇ ਹੋ ਉਹ ਕਿਹੜੀ ਪ੍ਰਾਰਥਨਾ ਆ ਜਿਹੜੀ ਤੁਸੀਂ ਰੱਬ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਗਾਉਂਦੇ ਹੋ ਕਰਦੇ ਹੋ ਤੇ ਤੁਸੀਂ ਇਹ ਸਮਝਦੇ ਹੋ ਤੁਹਾਡੀ ਇਹ ਪ੍ਰਾਰਥਨਾ ਤੁਹਾਡੇ ਘੜੇ ਹੋਏ ਇਹ ਸ਼ਬਦ ਰੱਬ ਤੀਕਰ ਪਹੁੰਚਦੇ ਆ ਤੇ ਰੱਬ ਤੁਹਾਡੀ ਇਹ ਪ੍ਰਾਰਥਨਾ ਸੁਣਦਾ ਹੈਗਾ ਕੀ ਤੁਸੀਂ ਮੈਨੂੰ ਆਪਣੀ ਪ੍ਰਾਰਥਨਾ ਸੁਣਾ ਸਕਦੇ ਹੋ ਕਿਉਂਕਿ ਰੱਬ ਨੂੰ ਮੰਨਣ ਦੇ ਲਈ ਉਹਨੂੰ ਪ੍ਰਾਰਥਨਾ ਉਹਦੇ ਅੱਗੇ ਕਰਨ ਦੇ ਲਈ ਉਹਦੀ ਆਰਤੀ ਗਾਉਣ ਦੇ ਲਈ ਉਹਦੀ ਪੂਜਾ ਕਰਨ ਦੇ ਲਈ ਸਾਡੇ ਚਰਚ ਦੇ ਵਿੱਚੋਂ ਇੱਕ ਪ੍ਰਮਾਣਿਕ ਹੋਈ ਪ੍ਰਾਰਥਨਾ ਹੈਗੀ ਆ ਆਰਤੀ ਆ ਜਿਹਨੂੰ ਅਸੀਂ ਉਹੀ ਉਸੇ ਤਰ੍ਹਾਂ ਹੀ ਪੜ੍ਹਦੇ ਆ ਜਿਸ ਤਰ੍ਹਾਂ ਉਹਦੇ ਸ਼ਬਦ ਲਿਖੇ ਆ ਹੂ ਬਹੂ ਉਸੇ ਤਰ੍ਹਾਂ ਗਾਉਂਦੇ ਆ ਹਰ ਧਰਮ ਦੇ ਵਿੱਚ ਇੱਕ ਆਰਤੀ ਹੁੰਦੀ ਆ ਇੱਕ ਜੋਦੜੀ ਹੁੰਦੀ ਆ ਇੱਕ ਪ੍ਰਾਰਥਨਾ ਹੁੰਦੀ ਆ ਜਿਹੜੀ ਲਿਖੀ ਹੁੰਦੀ ਆ ਤੇ ਉਸ ਨੂੰ ਪ੍ਰਮਾਣਿਕ ਕੀਤਾ ਹੁੰਦਾ ਆ ਤੇ ਉਹ ਉਸੇ ਹੀ ਤਰੀਕੇ ਦੇ ਨਾਲ ਪੜ੍ਹੀ ਗਾਈ ਤੇ ਸੁਣੀ ਜਾਂਦੀ ਆ ਇਹ ਗੱਲ ਉਹਨਾਂ ਤਿੰਨਾਂ ਨੂੰ ਉਹ ਬਿਸ਼ਪ ਖੜਾ ਸਮਝਾ ਰਿਹਾ ਸੀ ਤੇ ਫਿਰ ਉੱਚੀ ਦਿਨੀ ਹੱਸਿਆ ਤੇ ਫਿਰ ਦੁਬਾਰਾ ਕਿਹਾ ਕਿ ਤੁਸੀਂ ਮੈਨੂੰ ਆਪਣੇ ਤਰੀਕੇ ਨਾਲ ਲਿਖੀ ਹੋਈ ਤੇ ਬੋਲਣ ਦੇ ਤਰੀਕੇ ਵਾਲੀ ਪ੍ਰਾਰਥਨਾ ਸੁਣਾ ਸਕਦੇ ਹੋ ਉਹ ਕਿਹੋ ਜਿਹੀ ਪ੍ਰਾਰਥਨਾ ਆ ਜਦੋਂ ਉਹਨਾਂ ਵਿਚਾਰਿਆਂ ਤਿੰਨਾਂ ਦਿਹਾਤੀ ਅਨਪੜ੍ਹਾਂ ਨੇ ਇਹ ਗੱਲ ਬਿਸ਼ਪ ਦੀ ਸੁਣੀ ਤਾਂ ਉਹ ਬਹੁਤ ਘਬਰਾ ਗਏ ਤੇ ਸ਼ਰਮਿੰਦਗੀ ਮਹਿਸੂਸ ਕਰਨ ਲੱਗੇ ਕਿ ਸਾਨੂੰ ਇਹ ਜੋ ਕੁਛ ਕਹਿ ਰਿਹਾ ਸ਼ਾਇਦ ਅਸੀਂ ਕੁਛ ਗਲਤ ਕਰ ਰਹੇ ਹਾਂ ਲੇਕਿਨ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਸੀ ਕਿ ਅਸੀਂ ਜੋ ਕਰ ਰਹੇ ਹਾਂ ਜੋ ਅਸੀਂ ਗਾ ਰਹੇ ਹਾਂ ਬੋਲ ਰਹੇ ਹਾਂ ਰੱਬ ਦੀ ਹਜ਼ੂਰੀ ਦੇ ਵਿੱਚ ਸਾਡੀ ਗੱਲ ਧੁਰ ਉਸ ਤੱਕ ਪਹੁੰਚ ਰਹੀ ਆ ਤਾਂ ਫਿਰ ਇੱਕ ਨੇ ਹਿੰਮਤ ਕਰਕੇ ਕਿਹਾ ਜੇਕਰ ਤੁਸੀਂ ਹੁਣ ਪੁੱਛ ਹੀ ਰਹੇ ਹੋ ਤੇ ਅਸੀਂ ਫਿਰ ਇਸ ਗੱਲ ਨੂੰ ਇਨਕਾਰ ਨਹੀਂ ਕਰ ਸਕਦੇ ਹਾਂ ਅਸੀਂ ਤੁਹਾਨੂੰ ਆਪਣੀ ਖਾਸ ਪ੍ਰਾਰਥਨਾ ਦੱਸਾਂਗੇ ਕਿ ਅਸੀਂ ਕਿਸ ਤਰ੍ਹਾਂ ਉਹ ਗਾਉਂਦੇ ਹਾਂ ਇਹ ਸਾਡੀ ਪ੍ਰਾਰਥਨਾ ਤੁਹਾਡੇ ਵਰਗੀ ਪ੍ਰਾਰਥਨਾ ਵਰਗੀ ਖਾਸ ਪ੍ਰਾਰਥਨਾ ਤਾਂ ਨਹੀਂ ਹੈ ਤੁਹਾਡੇ ਚਰਚ ਦੇ ਵਿੱਚ ਤੁਹਾਡੇ ਧਾਰਮਿਕ ਸਥਾਨਾਂ ਤੇ ਕੀਤੀ ਜਾਣ ਵਾਲੀ ਇਹ ਖਾਸ ਤੇ ਵਿਸ਼ੇਸ਼ ਸ਼ਬਦਾਂ ਚ ਘੜੀ ਹੋਈ ਪ੍ਰਾਰਥਨਾ ਤਾਂ ਨਹੀਂ ਹੈ ਪਰ ਫਿਰ ਵੀ ਤੁਹਾਡੇ ਕਹਿਣ ਤੇ ਅਸੀਂ ਤੁਹਾਨੂੰ ਇਹ ਪ੍ਰਾਰਥਨਾ ਜ਼ਰੂਰ ਗਾ ਕੇ ਜਾਂ ਬੋਲ ਕੇ ਸੁਣਾਵਾਂਗੇ ਉਹਨਾਂ ਤਿੰਨਾਂ ਦਿਹਾਤੀਆਂ ਨੇ ਕਿਹਾ ਕਿ ਅਸੀਂ ਸੁਣਿਆ ਆ ਕਿ ਰੱਬ ਦੇ ਤਿੰਨ ਰੂਪ ਆ ਪਰਮ ਪਿਤਾ ਪਰਮਾਤਮਾ ਪਵਿੱਤਰ ਆਤਮਾ ਤੇ ਪਰਮਾਤਮਾ ਦੇ ਭੇਜੇ ਹੋਏ ਦੇਵੀ ਦੇਵ ਤੇ ਜਿਨ੍ਹਾਂ ਨੂੰ ਅਸੀਂ ਦਰਵੇਸ਼ ਕਹਿੰਦੇ ਹਾਂ, ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਪੈਗੰਬਰ ਕਹਿੰਦੇ ਹਾਂ, ਦੂਤ ਕਹਿੰਦੇ ਹਾਂ, ਪਰਮਾਤਮਾ ਇਹਨਾਂ ਤਿੰਨਾਂ ਰੂਪਾਂ ਦੇ ਵਿੱਚ ਵਸਦਾ ਆ। ਸੋ ਅਸੀਂ ਵੀ ਤਿੰਨ ਹਾਂ, ਅਸੀਂ ਖੁਦ ਹੀ ਆਪਣੀ ਘੜੀ ਹੋਈ ਸੋਚੀ ਹੋਈ ਇਹ ਜਿਹੜੀ ਆਰਤੀ ਬਣਾਈ ਆ, ਇਹ ਇੱਕ ਸਰਲ ਜਿਹੀ ਸਾਡੀ ਭਾਸ਼ਾ ਆ। ਅਸੀਂ ਰੱਬ ਨੂੰ ਜਦੋਂ ਯਾਦ ਕਰਦੇ ਹਾਂ ਤੇ ਉਸ ਨੂੰ ਕਹਿੰਦੇ ਹਾਂ ਕਿ ਹੇ ਰੱਬਾ, ਤੂੰ ਵੀ ਤਿੰਨ ਰੂਪਾਂ ਦੇ ਵਿੱਚ ਹੈ ਤੇ ਅਸੀਂ ਵੀ ਤਿੰਨ ਰੂਪ ਵਿੱਚ ਹਾਂ, ਅਸੀਂ ਵੀ ਤਿੰਨ ਜਣੇ ਹਾਂ, ਸਾਡੇ ਤੇ ਤੂੰ ਆਪਣੀ ਕਿਰਪਾ ਕਰ। ਬਸ ਸਾਡੀ ਸਰਲ ਤੇ ਸਿੱਧੀ ਭਾਸ਼ਾ ਇਹ ਆ, ਅਸੀਂ ਰੱਬ ਨੂੰ ਯਾਦ ਕਰਵਾਉਂਦੇ ਹਾਂ ਕਿ ਤੂੰ ਤਿੰਨ ਰੂਪਾਂ ਦੇ ਵਿੱਚ ਆ, ਤਿੰਨ ਜਣੇ ਅਸੀਂ ਆ ਤੇ ਤੂੰ ਸਾਡੇ ਉੱਤੇ ਆਪਣੀ ਕਿਰਪਾ ਕਰ। ਸਾਡੀ ਇਹੀ ਭਾਸ਼ਾ ਆ, ਇਹ ਸਾਡੀ ਆਰਤੀ ਆ, ਇਹ ਸਾਡੀ ਜੋਦੜੀ ਆ, ਇਹ ਸਾਡੀ ਪ੍ਰਾਰਥਨਾ ਆ ਤੇ ਇਹ ਸਾਡੀ ਪ੍ਰਾਰਥਨਾ ਰੱਬ ਤੱਕ ਜਾਂਦੀ ਆ, ਇਸ ਗੱਲ ਦਾ ਸਾਨੂੰ ਯਕੀਨ ਆ ਤੇ ਤੁਹਾਡੇ ਅਨੁਸਾਰ ਇਹ ਸਾਡੀ ਜਿਹੜੀ ਪ੍ਰਾਰਥਨਾ ਆ ਪ੍ਰਮਾਣਿਕ ਨਹੀਂ, ਖਾਸ ਨਹੀਂ, ਪਰ ਸਾਡੇ ਦਿਲ ਦੀ ਆਵਾਜ਼ ਆ। ਇਸ ਗੱਲ ਨੂੰ ਜਦੋਂ ਆਰਚ ਬਿਸ਼ਪ ਨੇ ਸੁਣਿਆ ਤੇ ਉਹ ਹੱਸਿਆ ਤੇ ਫੇਰ ਬੋਲਿਆ, ਮੂਰਖੋ, ਤੁਸੀਂ ਸੋਚਦੇ ਹੋ ਕਿ ਇਹ ਪ੍ਰਾਰਥਨਾ ਹੈ? ਮੈਂ ਤੁਹਾਨੂੰ ਚਰਚ ਵੱਲੋਂ ਮਾਨਤਾ ਪ੍ਰਾਪਤ ਪ੍ਰਾਰਥਨਾ ਸਿਖਾਵਾਂਗਾ ਕਿ ਰੱਬ ਅੱਗੇ ਕਿੱਦਾਂ ਪ੍ਰਾਰਥਨਾ ਕੀਤੀ ਜਾਂਦੀ ਆ। ਤੇ ਫਿਰ ਉਹਨਾਂ ਚੋਂ ਇੱਕ ਬੋਲਿਆ, ਉਹ ਤਾਂ ਬੜੀ ਲੰਬੀ ਤੇ ਔਖੀ ਹੋਵੇਗੀ ਤੇ ਸਾਨੂੰ ਤਿੰਨਾਂ ਨੂੰ ਯਾਦ ਕਰਨੀ ਬੜੀ ਔਖੀ ਲੱਗੇਗੀ ਕਿਉਂਕਿ ਅਸੀਂ ਤਾਂ ਅਨਪੜ੍ਹ ਹਾਂ, ਸਾਨੂੰ ਉਹ ਵੱਡੇ ਵੱਡੇ ਸ਼ਬਦ ਆ ਉਹ ਸਾਨੂੰ ਯਾਦ ਨਹੀਂ ਰਹਿਣਗੇ। ਐਡੀ ਲੰਬੀ ਪ੍ਰਾਰਥਨਾ ਨੂੰ, ਇੰਨੀ ਔਖੀ ਪ੍ਰਾਰਥਨਾ ਨੂੰ ਅਸੀਂ ਕਿਵੇਂ ਯਾਦ ਰੱਖਾਂਗੇ? ਅਸੀਂ ਤਾਂ ਉਸ ਨੂੰ ਰੋਜ਼ ਭੁੱਲ ਜਾ ਕਰਾਂਗੇ। ਉਸ ਬਿਸ਼ਪ ਨੇ ਉਹਨਾਂ ਦੇ ਅੱਗੇ ਜਿਹੜੀ ਉਹ ਆਪਣੇ ਧਰਮ ਅਨੁਸਾਰ ਜਿਹੜੀ ਪ੍ਰਾਰਥਨਾ ਕਰਦਾ ਸੀ ਉਹ ਦੁਹਰਾਈ, ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ, ਲੇਕਿਨ ਉਹ ਸਿੱਧੇ ਸਾਦੇ ਦਿਹਾਤੀ ਰੱਬ ਨੂੰ ਮੰਨਣ ਵਾਲੇ ਉਹਦੇ ਇਸ਼ਕ ਦੇ ਵਿੱਚ ਬਸ ਉਸੇ ਰੂਪ ਦੇ ਵਿੱਚ ਉਹ ਆਪਣਾ ਜੀਵਨ ਬਤੀਤ ਕਰ ਰਹੇ ਸੀ ਤੇ ਉਹਨਾਂ ਨੇ ਤਿੰਨੋ ਵਾਰੀ ਕਿਹਾ ਕਿ ਹਜ਼ੂਰ, ਤੁਹਾਡੀ ਇਹ ਪ੍ਰਾਰਥਨਾ ਸਾਡੀ ਸਮਝ ਨਹੀਂ ਪੈ ਰਹੀ, ਇਹਦੇ ਔਖੇ ਸ਼ਬਦ ਸਾਡੇ ਤੋਂ ਰਟੇ ਨਹੀਂ ਜਾ ਰਹੇ, ਇਹ ਸਾਨੂੰ ਯਾਦ ਨਹੀਂ ਰਹਿ ਰਹੀ। ਇੱਕ ਨੇ ਤਾਂ ਇਹ ਕਿਹਾ ਕਿ ਜੇ ਅਸੀਂ ਮੁੱਢ ਯਾਦ ਕਰ ਲੈਣੇ ਆ ਤੇ ਸਾਨੂੰ ਜਿਹੜਾ ਅਖੀਰ ਚੇਤੇ ਭੁੱਲ ਜਾਂਦਾ ਤੇ ਜੇ ਸਾਨੂੰ ਅਖੀਰ ਚੇਤੇ ਭੁੱਲ ਜਿੱਤੇ ਰਹਿੰਦਾ ਤੇ ਸਾਨੂੰ ਮੁੱਢ ਚੇਤੇ ਭੁੱਲ ਜਾਂਦਾ ਕਿ ਪ੍ਰਾਰਥਨਾ ਸ਼ੁਰੂ ਕਿੱਦਾਂ ਕਰਨੀ ਆ। ਤੇ ਆਖਿਰਕਾਰ ਦੇ ਵਿੱਚ ਕਹਿੰਦੇ ਆ ਕਿ ਜਿਹੜਾ ਉਹ ਬਿਸ਼ਪ ਸੀ ਉਹਨੇ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਤਿੰਨਾਂ ਨੂੰ ਆਪਣੀ ਪ੍ਰਮਾਣਿਕ ਜਿਹੜੀ ਸੀਗੀ ਪ੍ਰਾਰਥਨਾ ਉਹਦਾ ਰੱਟ ਲਵਾ ਦਿੱਤਾ ਤੇ ਉਹਨਾਂ ਨੇ ਤਿੰਨਾਂ ਨੇ ਰੱਟ ਲਈ ਤੇ ਰੱਟ ਕੇ ਉਹਦੇ ਸਾਹਮਣੇ ਗਾ ਕੇ ਸੁਣਾ ਦਿੱਤੀ। ਇਹ ਗੱਲ ਸੁਣ ਕੇ ਉਹ ਜਿਹੜਾ ਬਿਸ਼ਪ ਸੀ ਉਹ ਬੜਾ ਖੁਸ਼ ਹੋਇਆ ਕਿ ਮੇਰੀਆਂ ਗੱਲਾਂ ਦਾ ਇਹਨਾਂ ਤਿੰਨਾਂ ਮੂਰਖਾਂ ਦੇ ਉੱਤੇ, ਇਹਨਾਂ ਦਿਹਾਤੀਆਂ ਦੇ ਉੱਤੇ, ਅਨਪੜ੍ਹਾਂ ਦੇ ਉੱਤੇ ਅਸਰ ਹੋ ਗਿਆ ਤੇ ਮੈਂ ਹੀ ਸਹੀ ਸੰਤ ਆ, ਕਿਉਂਕਿ ਸੰਤ ਹੀ ਉਹ ਹੁੰਦਾ ਜਿਹੜਾ ਕਿ ਤੁਸੀਂ ਕਿਸੇ ਨੂੰ ਭਟਕੇ ਨੂੰ ਧਰਮ ਦੀ ਰਾਹ ਵੱਲ ਪਾ ਦਵੋ। ਤੇ ਉਹਨੂੰ ਇਸ ਗੱਲ ਦਾ ਮਾਣ ਸੀਗਾ ਕਿ ਮੈਂ ਇਹਨਾਂ ਦੇ ਜਿਹੜੇ ਟੁੱਟੇ ਫੁੱਟੇ ਸ਼ਬਦ ਜਿਹੜੇ ਰੱਬ ਦੇ ਨਾਲ ਹੀ ਬੋਲਦੇ ਸੀ, ਮੈਂ ਇਹਨਾਂ ਨੂੰ ਸਹੀ ਤਰੀਕਾ ਸਿਖਾ ਦਿੱਤਾ ਕਿ ਧਰਮ ਕੀ ਆ, ਪ੍ਰਾਰਥਨਾ ਕਿੱਦਾਂ ਕੀਤੀ ਜਾਂਦੀ, ਕਿੱਦਾਂ ਬੈਠਿਆ ਜਾਂਦਾ, ਖੜਿਆ ਜਾਂਦਾ। ਇਹ ਹੁਣ ਮੇਰੇ ਕਹਿਣ ਮੁਤਾਬਕ ਉਸੇ ਤਰ੍ਹਾਂ ਕਰਨ ਲੱਗ ਗਏ। ਇਹ ਗੱਲ ਨੂੰ ਦੇਖ ਕੇ ਸੁਣ ਕੇ ਬੜਾ ਖੁਸ਼ ਹੋਇਆ ਕਿ ਜਿਹੜੇ ਤਿੰਨ ਆ ਇਹਨਾਂ ਨੂੰ ਹੁਣ ਮੈਂ ਆਪਣੇ ਧਰਮ ਦੇ ਵਿੱਚ ਰਲਾ ਲਿਆ ਤੇ ਇਹ ਹੁਣ ਮੇਰੇ ਮੱਤ ਦੇ ਲੋਕ ਬਣ ਗਏ। ਇਸ ਗੱਲ ਤੋਂ ਕਰਨ ਤੋਂ ਬਾਅਦ ਉਹ ਜਿਉਂ ਹੀ ਆਪਣੀ ਮੋਟਰ ਬੋਟ ਉਹਨੇ ਸਟਾਰਟ ਕੀਤੀ, ਪਾਣੀ ਦੇ ਵਿੱਚ ਗਿਆ ਤੇ ਇੰਨੇ ਨੂੰ ਪਾਣੀ ਦੇ ਵਿੱਚ ਜ਼ੋਰ ਦੀ ਤੂਫਾਨ ਆ ਗਿਆ। ਇੰਨੀ ਜ਼ੋਰ ਦੀ ਤੂਫਾਨ ਆਇਆ ਕਿ ਜਿਹੜੀ ਉਹਦੀ ਮੋਟਰ ਬੋਟ ਉਹਦੇ ਤੋਂ ਸੰਭਾਲਣੀ ਮੁਸ਼ਕਲ ਹੋ ਗਈ ਤੇ ਉਹ ਕਾਲੀ ਕਾਲੀ ਦੇ ਵਿੱਚ ਉਹਨੇ ਰੱਬ ਦਾ ਨਾਂ ਲੈਣਾ ਸ਼ੁਰੂ ਕਰ ਦਿੱਤਾ। ਰੱਬ ਦਾ ਹਜੇ ਉਹ ਨਾਂ ਹੀ ਲੈ ਰਿਹਾ ਸੀ, ਤੂਫਾਨ ਚੜਿਆ ਆ ਰਿਹਾ ਸੀ ਉਸ ਸਮੁੰਦਰ ਦੇ ਵਿੱਚ ਤੇ ਉਹਨੇ ਇੰਨੀ ਦੇਰ ਨੂੰ ਪਿੱਛਾ ਮੁੜ ਕੇ ਦੇਖਿਆ ਤੇ ਇਹ ਜਿਹੜੇ ਲੋਕ ਸੀਗੇ ਜਿਹੜੇ ਆਪਣੀ ਹੀ ਭਾਸ਼ਾ ਦੇ ਵਿੱਚ ਰੱਬ ਦਾ ਨਾਂ ਲੈਂਦੇ ਸੀਗੇ, ਆਪਣੇ ਹੀ ਅਨੁਸਾਰ ਆਪਣੇ ਟੁੱਟੇ ਫੁੱਟੇ ਸਾਦੇ ਸ਼ਬਦਾਂ ਦੇ ਨਾਲ ਰੱਬ ਨੂੰ ਪੂਜਦੇ ਸੀ ਤੇ ਇਹ ਉਹ ਪਾਣੀ ਦੇ ਉੱਤੇ ਤੁਰੇ ਜਾ ਰਹੇ ਆ। ਸਮੁੰਦਰ ਦੇ ਪਾਣੀ ਦੇ ਵਿੱਚ ਜਿਹਦੇ ਵਿੱਚ ਹਲਚਲ ਮੱਚੀ ਹੋਈ ਆ ਤੇ ਜਿਹਦੇ ਵਿੱਚ ਤੂਫਾਨ ਆਇਆ ਹੋਇਆ ਆ ਤੇ ਇਹ ਤਿੰਨੇ ਪਾਣੀ ਦੇ ਉੱਤੇ ਆਰਾਮ ਨਾਲ ਤੁਰੇ ਜਾ ਰਹੇ ਸੀ ਤੇ ਉਹ ਜਿਹੜਾ ਬਿਸ਼ਪ ਸੀਗਾ ਉਹ ਪਾਣੀ ਦੀਆਂ ਲਹਿਰਾਂ ਤੇ ਤੂਫਾਨਾਂ ਦੇ ਨਾਲ ਲੜ ਰਿਹਾ ਸੀ ਤੇ ਪ੍ਰਾਰਥਨਾ ਰੱਬ ਦੀ ਕਰ ਰਿਹਾ ਸੀ ਤੇ ਜਦੋਂ ਉਹਨੇ ਦੇਖਿਆ ਕਿ ਇਹ ਤਿੰਨੇ ਪਾਣੀ ਦੇ ਉੱਤੇ ਤੁਰੇ ਆ ਰਹੇ ਆ ਤੇ ਉਹ ਬੜਾ ਹੈਰਾਨ ਹੋਇਆ। ਹੈਰਾਨ ਹੋ ਕੇ ਤੇ ਫਿਰ ਉਹਨੇ ਕਿਹਾ ਕਿ ਪਾਣੀ ਦੇ ਉੱਤੇ ਤਾਂ ਸਿਰਫ ਤੇ ਸਿਰਫ ਜਿਹੜਾ ਰੱਬ ਆ, ਜਿਹੜਾ ਰੱਬ ਦਾ ਪੈਗੰਬਰ ਆ, ਰੱਬ ਦਾ ਭੇਜਿਆ ਹੋਇਆ ਯਿਸੂ ਮਸੀਹ ਆ, ਉਹੀ ਤੁਰ ਸਕਦਾ ਆ, ਉਸ ਤੋਂ ਇਲਾਵਾ ਕੋਈ ਮਨੁੱਖ ਨਹੀਂ ਤੁਰ ਸਕਦਾ। ਸੋ ਉਹ ਸਮਝ ਗਿਆ ਸੀ ਕਿ ਇਹ ਜਿਹੜੇ ਤਿੰਨ ਆ ਜਿਨ੍ਹਾਂ ਨੂੰ ਮੈਂ ਸੰਤ ਦੇ ਨਾਂ ਸੁਣ ਕੇ ਮੈਂ ਗੁੱਸੇ ਚ ਆਇਆ ਸੀ, ਜਿਨ੍ਹਾਂ ਨੂੰ ਮੈਂ ਦਿਹਾਤੀ ਕਿਹਾ, ਅਨਪੜ੍ਹ ਕਿਹਾ, ਜਿਨ੍ਹਾਂ ਨੂੰ ਮੈਂ ਕਿਹਾ ਤੁਹਾਨੂੰ ਰੱਬ ਦਾ ਪਤਾ ਨਹੀਂ ਕਿਸ ਤਰ੍ਹਾਂ ਪੁੱਜਣਾ, ਤੇ ਇਹਨਾਂ ਦੇ ਵਿੱਚ ਕੋਈ ਆਮ ਸ਼ਕਤੀ ਨਹੀਂ, ਇਹਨਾਂ ਦੇ ਵਿੱਚ ਕੋਈ ਦੈਵੀ ਸ਼ਕਤੀ ਆ, ਤੇ ਉਸ ਦੈਵੀ ਸ਼ਕਤੀ ਨੂੰ ਪਣਾਉਣ ਦੇ ਲਈ, ਉਸ ਰੱਬ ਨੂੰ ਮੰਨਣ ਦੇ ਲਈ, ਉਸ ਰੱਬ ਦਾ ਰੂਪ ਧਾਰਨ ਦੇ ਲਈ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਪੁਰਾਣੇ ਤੇ ਔਖੇ ਤੇ ਉਸੇ ਤਰ੍ਹਾਂ ਦੇ ਸ਼ਬਦਾਂ ਦਾ ਉਚਾਰਨ ਕਰਕੇ ਰੱਬ ਨੂੰ ਯਾਦ ਕਰੋ। ਰੱਬ ਨੂੰ ਯਾਦ ਕਰਨਾ, ਇੱਕ ਧਰਮ ਨੂੰ ਪਾਲਣਾ ਸਾਡੇ ਆਪਣੇ ਮਨ ਦੀ ਸੌਖ ਆ, ਅਸੀਂ ਕਿਸ ਤਰ੍ਹਾਂ ਉਹਨੂੰ ਸੌਖੇ ਤਰੀਕੇ ਦੇ ਨਾਲ ਮੰਨਣਾ ਆ, ਕਿਸ ਤਰ੍ਹਾਂ ਸਾਨੂੰ ਈਜ਼ੀ ਲੱਗਦਾ ਆਪਣੇ ਧਰਮ ਦਾ ਪਾਲਣ ਕਰਨਾ। ਅਸੀਂ ਕਿਸੇ ਵੀ ਧਰਮ ਦੇ ਵਿੱਚ ਆ, ਅਸੀਂ ਜਿਸ ਵੀ ਕੁੱਲ ਦੇ ਵਿੱਚ ਪੈਦਾ ਹੋਏ ਆ, ਜ਼ਰੂਰੀ ਨਹੀਂ ਹੁੰਦਾ ਅਸੀਂ ਅਖੀਰ ਤੱਕ ਉਸ ਕੁੱਲ ਦੇ ਵਿੱਚ ਰਹਿਣਾ ਆ, ਉਸੇ ਤਰ੍ਹਾਂ ਕਰਨਾ, ਕਿਉਂਕਿ ਸਾਡੇ ਆਲੇ ਦੁਆਲੇ ਬਹੁਤ ਸਾਰੇ ਧਰਮਾਂ ਦਾ ਜਾਲ ਵਿਛਿਆ ਹੋਇਆ। ਅਸੀਂ ਹਰ ਧਰਮ ਦੇ ਵਿੱਚੋਂ ਕੋਈ ਨਾ ਕੋਈ ਗੱਲ ਸੁਣਦੇ ਆ, ਉਹਨੂੰ ਫੋਲੋ ਕਰਦੇ ਆ, ਆਪਣੇ ਤੇ ਅਪਣਾਉਂਦੇ ਆ, ਕਿਉਂਕਿ ਹਰ ਧਰਮ ਦੇ ਵਿੱਚ ਇੱਕੋ ਹੀ ਤਰ੍ਹਾਂ ਦੀ ਸਾਰੇ ਧਰਮਾਂ ਦੇ ਵਿੱਚ ਗੱਲ ਹੁੰਦੀ ਆ। ਬੋਲੀ ਭਾਸ਼ਾ ਦਾ ਅਲੱਗ ਮਤਲਬ ਹੋ ਸਕਦਾ ਆ, ਬੋਲੀ ਭਾਸ਼ਾ ਦੇ ਵਿੱਚ ਅਲੱਗ ਤਰ੍ਹਾਂ ਲਿਖਿਆ ਹੁੰਦਾ, ਲੇਕਿਨ ਜਿਹੜੇ ਉਹਦੇ ਮੀਨਿੰਗ ਸਾਰੇ ਇੱਕੋ ਹੀ ਤਰ੍ਹਾਂ ਦੇ ਹੁੰਦੇ ਆ। ਸੋ ਅਸਲ ਧਰਮ
ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾਣ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਦ ਮਾਈਗ੍ਰੇਸ਼ਨ ਸ਼ੋ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਬੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਬੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ। ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411726348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਉਹ ਭਤੀ ਘਰੇ ਹੀ ਆ, ਆਜੋ ਤਾਇਆ ਜੀ ਲੰਘਿਆ। ਉਹ ਭਤੀ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਪੱਥਰ ਬਣਾ ਦਿਆ ਮੁਝੇ, ਰੋਨੇ ਨਹੀਂ ਦਿਆ। ਪੱਥਰ ਬਣਾ ਦਿਆ ਮੁਝੇ, ਰੋਨੇ ਨਹੀਂ ਦਿਆ। ਦਾਮਨ ਵੀ ਤੇਰੇ ਗਮ ਨੇ, ਦਾਮਨ ਵੀ ਤੇਰੇ ਗਮ ਬਣਾ ਦਿਆ ਮੁਝੇ, ਰੋਨੇ ਨਹੀਂ ਦਿਆ। ਤਨਹਾਈਆਂ ਤੁਮਾਰਾ ਪਤਾ ਪੁੱਛਦੀ ਰਹੀ, ਤਨਹਾਈਆਂ ਤੁਮਾਰਾ ਪਤਾ ਪੁੱਛਦੀ ਰਹੀ, ਤਨਹਾਈਆਂ ਤੁਮਾਰਾ ਪਤਾ ਪੁੱਛਦੀ ਰਹੀ। ਸ਼ਬ ਭਰ ਤੁਮਾਰੀ ਯਾਦ ਨੇ ਸੋਨੇ ਨੇ। نہیں دیا دامن بھی تیرے غم نے دامن بھی تیرے غم نے بھگونے نہیں دیا پتھر بنا دیا مجھے بیٹھ گئی اشکوں کی سے کوئی خواب پیروں نے نہیں دیا دامن بھی تیرے غم نے دامن بھی تیرے غم نے بھگونے نہیں دیا پتھر بنا دیا مجھے کو تمہارے نام کے آنسو عزیز تھے دل کو تمہارے نام کے آنسو عزیز تھے دل کو تمہارے نام کے آنسو عزیز تھے دنیا کا کو کوئی درد سموں نے نہیں دیا دامن بھی تیرے غم نے دامن بھی تیرے غم نے بھگونے نہیں دیا پتھر بنا دیا مجھے رونے نہیں دیا یاد کری ہاتھ تھام کے ناصر یوں اس کی یاد چلی ہاتھ تھام کے ناصر یوں اس کی یاد چلی ہاتھ تھام کے لے اس جہاں ہونے نہیں دیا میرے میں اس جہان کے ہونے نہیں دیا دامن بھی تیرے غم بنا دیا مجھے رونے نہیں دیا
ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜਲੀ ਦੇ ਨਾਲ। ਸਾਡੇ ਇਸ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿਚ ਹੋਵੇਗੀ ਇਕ ਸੱਚੀ ਘਟਨਾ ਦੇ ਉੱਤੇ ਆਧਾਰਿਤ ਕਹਾਣੀ ਤੇ ਨਾਲ ਹੋਵੇਗੀ ਅਖੀਰਲੇ ਪੜਾਅ ਦੇ ਵਿਚ ਅਖੀਰਲੀ ਛੋਟੀ ਜਿਹੀ ਗੱਲਬਾਤ ਤੇ ਇਸੇ ਤਰ੍ਹਾਂ ਅਸੀਂ ਮਿਲ ਮਿਲਾ ਕੇ ਪ੍ਰੋਗਰਾਮ ਦੀ ਸਮਾਪਤੀ ਤੱਕ ਪਹੁੰਚਾਂਗੇ। ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਛੋਟੀ ਜਿਹੀ ਕੋਸ਼ਿਸ਼ ਪਸੰਦ ਆਵੇਗੀ।
ਪੁਤਲਾ ਮਿੱਟੀ ਨੂੰ ਰੋਂਦਾ ਘੁੰਮ ਗਏ ਕਰਾਂ ਦੇ ਬਾਰਨੀ।
ਕਹਾਣੀ ਹੈ ਉਸ ਟਾਈਮ ਦੀ ਜਦ ਦੁਨੀਆਂ ਦੇ ਵਿਚ ਸਾਰੇ ਪਾਸੇ ਅੱਗ ਬਰੀ ਹੋਈ ਸੀ, ਧਰਮ ਨੂੰ ਲੈ ਕੇ, ਨਸਲ ਨੂੰ ਲੈ ਕੇ, ਯਾਤ ਪਾਤ ਨੂੰ ਲੈ ਕੇ ਤੇ ਆਪਣੇ ਆਪਣੀ ਅਨਾ ਆਪਣੇ ਆਪ ਨੂੰ ਮਨਵਾਉਣ ਦੀ ਖਾਤਰ ਆਪਣਾ ਤਾਨਾਸ਼ਾਹ ਆਪਣਾ ਰੋਬ ਆਪਣਾ ਜੁੱਸਾ ਦੁਨੀਆਂ ਨੂੰ ਦਿਖਾਉਣ ਦੇ ਮਾਰੇ ਦੇ ਵਿਚ ਜਿਹੜੇ ਲਪੇਟੇ ਹੋਏ ਸੀ ਲੋਕ ਜਿਹੜੇ ਇਸ ਗਰੂਰ ਦੇ ਹੰਕਾਰ ਦੇ ਵਿਚ ਸੀ ਉਹਨਾਂ ਨੇ ਨਾਲ ਨਾਲ ਆਪਣੀਆਂ ਬਰਬਾਦੀਆਂ ਵੀ ਕੀਤੀਆਂ ਤੇ ਨਾਲ ਹੀ ਨਾਲ ਦੇਸ਼ ਤੇ ਨਾਲ ਹੀ ਨਾਲ ਕੌਮ ਦੀਆਂ ਬਰਬਾਦੀਆਂ ਕੀਤੀਆਂ। ਇਕ ਐਸਾ ਇਤਿਹਾਸ ਜਿਹੜਾ ਦੁਨੀਆਂ ਦੇ ਵਿਚ ਕਿਸੇ ਵੀ ਤਰ੍ਹਾਂ ਉਹਨੂੰ ਮਟਾਇਆ ਨਹੀਂ ਜਾ ਸਕਦਾ, ਉਹਦੇ ਪੰਨੇ ਫਾੜ ਕੇ ਪਾੜ ਕੇ ਸਾੜ ਕੇ ਕਿੱਥੇ ਦਫ਼ਨ ਨਹੀਂ ਕੀਤੇ ਜਾ ਸਕਦੇ। ਦਿਲਾਂ ਦਿਮਾਗਾਂ ਤੇ ਛਾਇਆ ਹੋਇਆ ਲਿਖਿਆ ਹੋਇਆ ਇਤਿਹਾਸ ਜਰਮਨੀ ਦਾ ਇਤਿਹਾਸ, ਸੈਕੰਡ ਵਰਲਡ ਵਾਰ ਦਾ ਤੇ ਜਦੋਂ ਹਿਟਲਰ ਵੱਲੋਂ ਤਸ਼ੱਦਦ ਕੀਤਾ ਗਿਆ ਤੇ ਯੂਸ ਕੌਮ ਦੇ ਉੱਤੇ ਬਹੁਤ ਜ਼ਿਆਦਾ ਜਿਹਨੂੰ ਯਹੂਦੀ ਕਹਿੰਦੇ ਯਹੂਦੀਆਂ ਦੇ ਉੱਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ, ਉਸ ਤਸ਼ੱਦਦ ਦੇ ਵਿੱਚੋਂ ਨਿਕਲੀ ਇਹ ਕਹਾਣੀ ਜਿਹਦਾ ਨਾਂ ਹੈ ਦੀ ਡਾਇਰੀ ਆਫ ਐਨਾ ਫਰੈਂਕ। ਐਨਾ ਫਰੈਂਕ ਜਿਹੜੀ ਕਿ ਉਸ ਵੇਲੇ 12 ਸਾਲ ਦੀ ਸੀ ਲੜਾਈ ਦੇ ਵਿਚ, ਔਰ ਜਿਹੜੀ ਇਕ ਯਹੂਦੀ ਲੜਕੀ ਸੀ ਯਹੂਦੀ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਸੀ, ਉਹਦੇ ਵੱਲੋਂ ਉਸ ਟਾਈਮ 2 ਸਾਲ ਦੇ ਵਿਚ ਲਿਖੀ ਹੋਈ ਇਹ ਡਾਇਰੀ ਜਿਹਦੇ ਉੱਤੇ ਉਸਨੇ ਇਕ ਇਕ ਘਟਨਾ ਆਪਣੇ ਅੱਖੀ ਤੇ ਕੰਨੀ ਦੇਖੀ ਇਸ ਡਾਇਰੀ ਦੇ ਵਿਚ ਲਿਖੀ ਆ ਤੇ ਇਹ ਡਾਇਰੀ ਇਸ ਗੱਲ ਦਾ ਸਬੂਤ ਆ ਕਿ ਉਸ ਵੇਲੇ ਜਰਮਨ ਦੀ ਧਰਤੀ ਦੇ ਉੱਤੇ ਜੋ ਕਹਿਰ ਵਾਪਰਿਆ ਹਰ ਦੇਸ਼ ਦੇ ਉੱਤੇ ਆਪੋ ਆਪਣੇ ਮੁਲਕ ਦੇ ਵਿਚ ਉਸ ਸਮੇਂ ਦੇ ਹਿਸਾਬ ਦੇ ਨਾਲ ਕੌਮਾਂ ਨੇ ਧਰਮਾਂ ਨੇ ਇੱਕ ਦੂਜੇ ਦੇ ਉੱਤੇ ਬਹੁਤ ਜ਼ਿਆਦਾ ਹਸ਼ਰ ਕੀਤਾ, ਕਤਲੋ ਗਾਰਤ ਹੋਈ ਆ, ਪਰ ਇਹ ਜਿਹੜਾ ਤਸ਼ੱਦਦ ਹਿਟਲਰ ਵੱਲੋਂ ਕੀਤਾ ਗਿਆ ਆ ਇੱਕ ਐਸਾ ਆ ਜਿਹਦੇ ਵਿਚ ਕਿੰਨੇ ਲੱਖ 60 ਲੱਖ ਤੋਂ ਵੀ ਉੱਤੇ ਜ਼ਿਆਦਾ ਜਿਹੜੇ ਸੀਗੇ ਯਹੂਦੀ ਚੈਂਬਰਾਂ ਦੇ ਵਿਚ ਸਾੜੇ ਗਏ, ਮਾਰੇ ਗਏ ਔਰ ਉਹਨਾਂ ਦੀ ਨਸਲ ਖਤਮ ਕੀਤੀ ਗਈ ਹੈ। ਸੋ ਇਹ ਕਹਾਣੀ ਐਨਾ ਫਰੈਂਕ ਦੀ ਲਿਖੀ ਹੋਈ ਦੀ ਡਾਇਰੀ ਆਫ ਐਨਾ ਫਰੈਂਕ। ਇਹ ਕਹਾਣੀ ਸ਼ੁਰੂ ਹੁੰਦੀ ਹੈ ਨੀਦਰਲੈਂਡ, ਜਿਹਨੂੰ ਕਿ ਅਸੀਂ ਜਰਮਨ ਚ ਨੀਦਰਲੈਂਡ ਕਹਿੰਦੇ ਆ ਤੇ ਇੰਗਲਿਸ਼ ਦੇ ਵਿਚ ਨੀਦਰਲੈਂਡ, ਨੀਦਰਲੈਂਡ ਦੇ ਸ਼ਹਿਰ ਐਮਸਟਰਡਮ ਦੀ, ਜਿੱਥੇ ਇਹ ਯਹੂਦੀ ਪਰਿਵਾਰ ਕਿਸੇ ਯਹੂਦੀ ਪਰਿਵਾਰ ਦੂਸਰੇ ਯਹੂਦੀ ਪਰਿਵਾਰ ਦੇ ਘਰ ਦੇ ਵਿਚ ਪਨਾਹ ਲੈ ਕੇ ਰਹਿ ਰਿਹਾ ਹੁੰਦਾ। ਉਸ ਟਾਈਮ ਹਿਟਲਰ ਦੇ ਅੰਦਰ ਜਿਹੜਾ ਨੀਦਰਲੈਂਡ ਐਮਸਟਰਡਮ ਹੁੰਦਾ ਆ ਤੇ ਯਹੂਦੀਆਂ ਨੂੰ ਘਰੋਂ ਫੜ ਫੜ ਕੇ ਸੜਕਾਂ ਦੇ ਉੱਤੇ ਫੜ ਫੜ ਕੇ ਜਿੱਥੇ ਵੀ ਦੇਖਿਆ ਜਾਂਦਾ ਯਹੂਦੀਆਂ ਨੂੰ ਮਾਰਿਆ ਜਾਂਦਾ, ਕਤਲ ਕੀਤਾ ਜਾਂਦਾ। ਐਨਾ ਫਰੈਂਕ ਦਾ ਪਰਿਵਾਰ ਤੇ ਉਹ ਕਿਸੇ ਤਰ੍ਹਾਂ ਬਚਦਾ ਬਚਾਉਂਦਾ ਨੀਦਰਲੈਂਡ ਐਮਸਟਰਡਮ ਪਹੁੰਚ ਜਾਂਦਾ ਆ, ਜਿੱਥੇ ਉਹਨਾਂ ਨੂੰ ਇੱਕ ਯਹੂਦੀ ਪਰਿਵਾਰ ਆਪਣੇ ਘਰ ਦੇ ਵਿਚ ਪਨਾਹ ਦਿੰਦਾ। ਉਹ ਜਗ੍ਹਾ ਕਿਹੜੀ ਸੀ? ਉਹ ਜਗ੍ਹਾ ਇੱਕ ਫੈਕਟਰੀ, ਜਿਹਦੇ ਥੱਲੇ ਕਈ ਤਰ੍ਹਾਂ ਦੇ ਮਸਾਲੇ ਬਣ ਰਹੇ ਹੁੰਦੇ ਆ, ਔਰ ਫੈਕਟਰੀ ਦੇ ਉੱਤੇ ਇੱਕ ਕਮਰਾ, ਕਮਰੇ ਦੇ ਵਿਚ ਉਹਨਾਂ ਨੇ ਇਸ ਯਹੂਦੀ ਪਰਿਵਾਰ ਨੂੰ ਰਹਿਣ ਲਈ ਜਗ੍ਹਾ ਦਿੱਤੀ। ਉਸ ਕਮਰੇ ਦਾ ਦਰਵਾਜ਼ਾ ਇਸ ਤਰ੍ਹਾਂ ਦਾ ਸੀ ਜਿਸ ਤਰ੍ਹਾਂ ਕਿ ਕੋਈ ਕਿਤਾਬਾਂ ਰੱਖਣ ਵਾਲੀ ਮੋਹਰੇ ਅਲਮਾਰੀ ਸੀਗੀ ਤੇ ਅਲਮਾਰੀ ਦੇ ਪਿੱਛੇ ਦਰਵਾਜ਼ਾ ਖੋਲਦਾ ਸੀ ਤੇ ਹਮੇਸ਼ਾ ਉਹ ਅਲਮਾਰੀ ਅੱਗੇ ਰਹਿੰਦੀ ਸੀ। ਕਿਸੇ ਨੂੰ ਸ਼ੱਕ ਨਹੀਂ ਸੀ ਪੈ ਸਕਦੇ ਕਿ ਇਸ ਅਲਮਾਰੀ ਦੇ ਪਿੱਛੇ ਵੀ ਕੋਈ ਦਰਵਾਜ਼ਾ ਖੁੱਲਦਾ ਤੇ ਦਰਵਾਜ਼ੇ ਦੇ ਪਿੱਛੇ ਵੀ ਕੋਈ ਪਰਿਵਾਰ ਰਹਿ ਰਿਹਾ। ਉਸ ਹੀ ਨਾਲ ਦੇ ਕਮਰੇ ਦੇ ਵਿਚ ਇਕ ਯਹੂਦੀ ਪਰਿਵਾਰ ਹੋਰ ਰਹਿ ਰਿਹਾ ਸੀ ਜਿਨ੍ਹਾਂ ਦਾ ਇਕ ਲੜਕਾ ਵੀ ਸੀ ਤੇ ਉਹ ਵੀ ਹਿਟਲਰ ਦੇ ਤਸ਼ੱਦਦ ਤੋਂ ਲੁਕਤੇ ਨੀਦਰਲੈਂਡ ਦੇ ਵਿਚ ਐਮਸਟਰਡਮ ਦੇ ਵਿਚ ਯਹੂਦੀ ਪਰਿਵਾਰ ਜਿਹੜਾ ਪਹਿਲਾਂ ਤੋਂ ਰਹਿ ਰਿਹਾ ਸੀ ਇਨ੍ਹਾਂ ਦੋਨਾਂ ਜਿਹੜੇ ਜਰਮਨ ਦੇ ਯਹੂਦੀ ਸੀ ਇਨ੍ਹਾਂ ਨੂੰ ਉਨ੍ਹਾਂ ਨੇ ਪਨਾਹ ਦਿੱਤੀ ਹੋਈ ਸੀ। ਆਨਾ ਫਰੈਂਕ ਉਸ ਵੇਲੇ 12 ਸਾਲ ਦੀ ਉਹਦੀ ਉਮਰ ਸੀ। ਬਹੁਤ ਚੁਲਬਲੀ ਲੜਕੀ, ਹਾਸੇ ਮਜ਼ਾਕ ਕਰਨ ਵਾਲੀ ਲੜਕੀ, ਹੱਸਣ ਖੇਡਣ ਵਾਲੀ, ਹਰ ਵੇਲੇ ਸ਼ੁਗਲ ਕਰਨ ਵਾਲੀ ਲੜਕੀ ਸੀ ਤੇ ਇਹਦੀ ਇਕ ਭੈਣ ਵੀ ਸੀ ਤੇ ਮਾਂ ਤੇ ਬਾਪ ਚਾਰ ਫੈਮਿਲੀ ਦੇ ਮੈਂਬਰ ਸੀਗੇ। ਜੋ ਉਸ ਵੇਲੇ ਹੋ ਰਿਹਾ ਸੀਗਾ ਉਹ ਸਾਰਿਆਂ ਦੀ ਅੱਖਾਂ ਦੇ ਸਾਹਮਣੇ ਸੀ। ਇੱਕ ਬਹੁਤ ਵੱਡਾ ਦੁਖਾਂਤ, ਇੱਕ ਬਹੁਤ ਵੱਡਾ ਡਰ ਹਰ ਕੋਈ ਲੈ ਕੇ ਆਪਣੇ ਦਿਲਾਂ ਦੇ ਵਿਚ ਇਧਰ ਉਧਰ ਹਵਾ ਦੀ ਤਰ੍ਹਾਂ, ਰੇਲ ਗੱਡੀਆਂ ਦੀ ਤਰ੍ਹਾਂ ਆਪਣੇ ਆਪ ਨੂੰ ਬਚਾਉਂਦਾ, ਬਚਦਾ, ਨਿਕਲਦਾ, ਕਿਤੇ ਨਾ ਕਿਤੇ ਭੀੜ ਦੇ ਵਿਚੋਂ ਨਿਕਲਦਾ, ਕੱਲ ਦੇ ਵਿਚ ਜਾਂਦਾ, ਕੱਲ ਤੋਂ ਡਰਦਾ, ਭੀੜ ਦੇ ਵਿਚ ਜਾਂਦਾ। ਸੋ ਇਸ ਤਰ੍ਹਾਂ ਦੀ ਉਸ ਵੇਲੇ ਯਹੂਦੀਆਂ ਦੀ ਹਾਲਤ ਸੀ। ਹਿਟਲਰ ਦੇ ਸੈਨਿਕ ਕਿਤੇ ਨਾ ਕਿਤੇ ਜਿੱਥੇ ਵੀ ਯਹੂਦੀਆਂ ਦਾ ਪਤਾ ਲੱਗਦਾ ਉਹਨਾਂ ਦਾ ਖੁਰਾ ਲੱਭਦੇ ਉੱਥੇ ਪਹੁੰਚ ਜਾਂਦੇ। ਕੁਛ ਮਹੀਨੇ ਇਨ੍ਹਾਂ ਪਰਿਵਾਰ ਨੇ ਉੱਥੇ ਕੱਟੇ। ਇੱਕ ਤੰਗੀ ਸੀ ਇਸ ਪਰਿਵਾਰ ਨੂੰ ਆ ਰਹੀ, ਉਹ ਤੰਗੀ ਇਹ ਸੀ ਕਿ ਉਸ ਫੈਕਟਰੀ ਦੇ ਜਿਹੜੇ ਵਰਕਰ ਸੀ ਜਾਂ ਉਹ ਫੈਕਟਰੀ ਦਾ ਜਿਹੜਾ ਕੰਮ ਸੀਗਾ ਸਵੇਰੇ 8:30 ਵਜੇ ਸਟਾਰਟ ਹੁੰਦਾ ਸੀ ਤੇ ਰਾਤ ਦੇ 6 ਵਜੇ ਤੱਕ ਕੰਮ ਜਾਂਦਾ ਸੀਗਾ। ਇਸ ਪਰਿਵਾਰ ਨੂੰ ਇਹ ਵਾਰਨਿੰਗ ਦਿੱਤੀ ਗਈ ਸੀ ਜਾਂ ਇਨ੍ਹਾਂ ਨੂੰ ਇਹ ਇਤਿਆਦ ਕੀਤਾ ਗਿਆ ਸੀਗਾ ਕਿ ਜਦੋਂ ਇਹ ਵਰਕਰ ਇਸ ਫੈਕਟਰੀ ਦੇ ਵਿਚ ਆ ਜਾਂਦੇ ਆ ਕਿ ਤੁਸੀਂ ਓਨੀ ਦੇਰ ਕਿਸੇ ਨੇ ਵੀ ਉੱਪਰ ਕੋਈ ਖੜਕਾ ਨਹੀਂ ਕਰਨਾ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ ਕਿ ਤੁਸੀਂ ਇੱਥੇ ਰਹਿ ਰਹੇ ਆ। ਈਵਨ ਕਿ ਤੁਸੀਂ ਜਿੱਥੇ ਬੈਠੇ ਆ ਉੱਥੇ ਬੈਠੇ ਰਹਿਣਾ, ਛੂ ਪਾ ਕੇ ਆਪਣੇ ਪੈਰਾਂ ਦੀਆਂ ਜੁੱਤੀਆਂ ਪਾ ਕੇ ਵੀ ਤੁਸੀਂ ਆਪਣੇ ਫਰਸ਼ ਦੇ ਉੱਤੇ ਨਹੀਂ ਚੱਲਣਾ, ਜਿੱਥੇ ਬੈਠੇ ਆ ਉੱਥੇ ਬੈਠੇ ਰਹਿਣਾ, ਖਾਣਾ ਨਹੀਂ ਬਣਾਉਣਾ, ਟੋਇਲਟ ਨਹੀਂ ਚਲਾਉਣੀ, ਟੋਇਲਟ ਨਹੀਂ ਜਾਣਾ, ਪਾਣੀ ਦੀ ਟੈਪ ਨਹੀਂ ਚਲਾਉਣੀ, ਹੱਸਣਾ ਬੋਲਣਾ ਨਹੀਂ, ਕਿਸੇ ਵੀ ਚੀਜ਼ ਦਾ ਤੁਸੀਂ ਖੜਕਾ ਨਹੀਂ ਕਰਨਾ ਕਿ ਥੱਲੇ ਵਾਲਿਆਂ ਨੂੰ ਕੋਈ ਭਣਕ ਪਵੇ ਕਿ ਉੱਪਰ ਕੋਈ ਫਰਸ਼ ਦੇ ਉੱਤੇ ਟਹਿਲ ਰਿਹਾ, ਤੁਰ ਰਿਹਾ, ਕੋਈ ਕਿਸੇ ਦੀ ਰਿਹਾਇਸ਼ ਹੈ। ਜੋ ਵੀ ਤੁਸੀਂ ਕਰਨਾ ਸਵੇਰ ਦੇ 8:30 ਵਜੇ ਤੋਂ ਪਹਿਲਾਂ ਤੇ ਜਾਂ ਫਿਰ ਕੰਮ ਖਤਮ ਹੋਣ ਤੋਂ ਬਾਅਦ ਜਦੋਂ ਇਹ ਫੈਕਟਰੀ ਬੰਦ ਹੋ ਜਾਂਦੀ ਹੈ। ਆਨਾ ਫਰੰਕ ਦਾ ਪਰਿਵਾਰ ਤੇ ਉਸ ਯਹੂਦੀ ਜਿਹੜਾ ਨਾਲ ਰਹਿੰਦਾ ਸੀ ਯਹੂਦੀ ਪਰਿਵਾਰ ਉਸ ਵੇਲੇ ਘਰ ਦਾ ਕੰਮ ਸਾਰਾ ਖਤਮ ਕਰ ਲੈਂਦੇ ਜਾਂ ਉਹਨਾਂ ਦੇ ਆਉਣ ਤੋਂ ਪਹਿਲਾਂ 8:30 ਵਜੇ ਤੋਂ ਪਹਿਲਾਂ ਉਹ ਸਾਰਾ ਕੰਮ ਆਪਣਾ ਖਤਮ ਕਰ ਲੈਂਦੇ ਤੇ ਫਿਰ ਸਾਰਾ ਦਿਨ ਉਹ ਭੁੱਖੇ ਪਿਆਸੇ ਟੋਇਲਟ ਕੀਤੇ ਬਗੈਰ ਵੀ, ਬਾਥਰੂਮ ਕੀਤੇ ਬਗੈਰ ਵੀ, ਤੁਰੇ ਫਕੈਰ ਗੱਲਾਂ ਕੀਤੇ ਬਗੈਰ ਉਹ ਬਸ ਜਿੱਥੇ ਕੁਰਸੀਆਂ ਤੇ ਬੈੱਡ ਦੇ ਉੱਤੇ ਜਿੱਥੇ ਖੜੇ ਖਲੋਤੇ ਉੱਥੇ ਦੀ ਉੱਥੇ ਉਹ ਰਹਿੰਦੇ। ਜਦੋਂ ਸਮਾਂ ਖਤਮ ਹੋ ਜਾਂਦਾ ਫੈਕਟਰੀ ਦਾ ਤੇ ਉਸ ਤੋਂ ਬਾਅਦ ਉਹ ਥੋੜਾ ਜਿਹਾ ਆਪਸ ਦੇ ਵਿੱਚ ਗੱਲਬਾਤ ਕਰਦੇ। ਇਸ ਤਰ੍ਹਾਂ ਕਰਦਿਆਂ ਨੂੰ ਉਹਨਾਂ ਦਾ ਸਮਾਂ ਬੀਤਦਾ ਗਿਆ। ਆਨਾ ਫਰੰਕ ਦਾ ਜਿਹੜਾ ਬਾਪ ਸੀ ਇਹ ਸਮਾਂ ਉਹ ਸੀ ਜਦੋਂ ਵਰਲਡ ਵਾਰ ਸ਼ੁਰੂ ਹੋਏ ਨੂੰ 3 ਸਾਲ ਹੋ ਗਏ ਸੀ, ਜਾਣੀ ਕਿ 1942 ਦਾ ਸਮਾਂ ਸੀ। 3 ਸਾਲ ਵਰਲਡ ਵਾਰ ਸ਼ੁਰੂ ਹੋਏ ਨੂੰ ਹੋ ਚੁੱਕੇ ਸੀਗੇ ਤੇ ਸਾਰੇ ਪਾਸੇ ਹਿਟਲਰ ਆਪਣਾ ਕਹਿਰ ਕਮਾ ਰਿਹਾ ਸੀ, ਲੋਕ ਹਿਟਲਰ ਦੇ ਨਾਂ ਤੋਂ ਡਰ ਰਹੇ ਸੀ। ਆਦਮਬੋ ਹਿਟਲਰ ਮੌਤ ਖਾਣੀਆਂ, ਬੰਦੇ ਦੀਆਂ ਮੌਤ ਖਾਣੀਆਂ ਮੌਤਾਂ ਹੱਥਾਂ ਤੇ ਲੈ ਕੇ ਫਿਰਦਾ ਸੀ ਤੇ ਲੋਕ ਜਿਹੜੇ ਯਹੂਦੀ ਸੀਗੇ ਉਸ ਤੋਂ ਕਿਸੇ ਵੀ ਤਰ੍ਹਾਂ ਬਚ ਨਹੀਂ ਸੀ ਸਕਦੇ। ਚੈਂਬਰਾਂ ਦੇ ਚੈਂਬਰ ਤਿਆਰ ਕੀਤੇ ਜਾਂਦੇ ਉਹਨਾਂ ਦੇ ਲਈ, ਰੇਲ ਗੱਡੀਆਂ ਦੇ ਵਿਚ ਕਿਸੇ ਨਾ ਕਿਸੇ ਬਹਾਨੇ ਉਹਨਾਂ ਨੂੰ ਭਰ ਕੇ ਇੱਕ ਥਾਂ ਤੋਂ ਦੂਜੇ ਥਾਂ ਤੇ ਭੇਜਿਆ ਜਾਂਦਾ ਕਿ ਉੱਥੇ ਤੁਹਾਡੇ ਲਈ ਕੰਮ ਆ, ਤੁਹਾਡੀ ਥਾਂ ਸੁਰੱਖਿਅਤ ਹੈਗੀ ਆ। ਲੇਕਿਨ ਵਿਚਲਾ ਜਿਹੜਾ ਉਹਦਾ ਮਿਸ਼ਨ ਹੁੰਦਾ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਨਸਲ ਨੂੰ ਖਤਮ ਕਰਨਾ ਤੇ ਇਸ ਕੌਮ ਨੂੰ ਮਾਰਨਾ। 1942 ਲੜਾਈ ਦਾ ਦੌਰ ਚੱਲ ਰਿਹਾ, ਸੈਕਿੰਡ ਵਰਲਡ ਵਾਰ ਆ। ਆਨਾ ਤੇ ਉਹਦੀ ਫੈਮਿਲੀ ਐਮਸਟਰਡਮ ਸ਼ਹਿਰ ਦੇ ਵਿਚ ਇਕ ਯਹੂਦੀ ਪਰਿਵਾਰ ਦੇ ਘਰ ਪਨਾਹ ਲਈ ਹੋਈ ਆ ਤੇ ਆਪਣੇ ਆਪ ਨੂੰ ਇਹ ਪਰਿਵਾਰ ਬਚਾ ਰਿਹਾ ਹਿਟਲਰ ਦੇ ਕਹਿਰ ਤੋਂ। ਆਨਾ ਫਰੈਂਕ ਦੇ ਬਾਪ ਦਾ ਨਾਂ ਆਟੋ ਫਰੈਂਕ ਆਪਣੇ ਸਮੇਂ ਦੇ ਵਿਚ ਜਾਂ ਉਸ ਵੇਲੇ ਲੜਾਈ ਦੇ ਦੌਰ ਦੇ ਵਿਚ ਵੀ ਉਹ ਜਦੋਂ ਜਰਮਨੀ ਦੇ ਵਿਚ ਰਹਿ ਰਹੇ ਸੀ ਉਹ ਇਕ ਬਹੁਤ ਵੱਡਾ ਕਾਮਯਾਬ ਬਿਜ਼ਨਸਮੈਨ ਯਹੂਦੀ ਬਿਜ਼ਨਸਮੈਨ ਸੀ ਤੇ ਇੱਕ ਬਹੁਤ ਭਲਾ ਇਨਸਾਨ ਸੀ। ਉਸ ਦੀ ਭਲਮਾਨਸੀ ਕਰਕੇ ਔਰ ਚੰਗਾ ਬਿਜ਼ਨਸਮੈਨ ਹੋਣ ਦੇ ਕਰਕੇ ਹੀ ਉਹਦੇ ਜਿੰਨੇ ਉਹਦੇ ਨਾਲ ਵਰਕਰ ਕੰਮ ਕਰਦੇ ਸੀ, ਜਿਹਦੇ ਵਿੱਚ 6 ਮੈਂਬਰ ਸੀਗੇ ਉਹਦੇ ਭਰੋਸੇ ਵਾਲੇ, ਤੇ ਉਹ ਇਹਨਾਂ ਨੂੰ ਇਸ ਜਗ੍ਹਾ ਦੇ ਉੱਤੇ ਪਨਾਹ ਲੈਣ ਦੇ ਵਿੱਚ ਪੂਰੀ ਮਦਦ ਕਰ ਰਹੇ ਸੀ। ਬਾਹਰਲੀਆਂ ਖਬਰਾਂ ਉਹਨਾਂ ਨੂੰ ਲਿਆ ਕੇ ਦੱਸਦੇ ਸੀਗੇ ਕਿ ਹੁਣ ਹਿਟਲਰ ਨੇ ਕਿੱਥੇ ਕੈਰ ਕੀਤਾ, ਹੁਣ ਹਿਟਲਰ ਦਾ ਕੀ ਇਰਾਦਾ, ਹੁਣ ਹਿਟਲਰ ਅੱਗੇ ਕੀ ਕਰ ਰਿਹਾ, ਕਿਉਂਕਿ ਉਹ ਬੰਦ ਕਮਰਿਆਂ ਦੇ ਵਿੱਚ ਰਹਿੰਦੇ ਸੀ। ਬਾਹਰਲੀਆਂ ਸਿਰਫ ਉਹਨਾਂ ਨੂੰ ਇੱਕ ਅਲਾਰਮ ਦੀਆਂ ਆਵਾਜ਼ਾਂ ਸੁਣਦੀਆਂ ਸੀ ਜਦੋਂ ਪੁਲਿਸ ਵਾਲੇ ਗਲੀਆਂ ਦੇ ਵਿੱਚ ਦੌੜਦੇ ਸੀ, ਕਿਸੇ ਨੂੰ ਫੜਦੇ ਸੀ, ਉਹ ਵੀ ਕਿਤੇ ਦਰਵਾਜ਼ੇ ਖੋਲ ਕੇ ਨਹੀਂ ਸੀ ਦੇਖ ਸਕਦੇ, ਸਿਰਫ ਉਹਨਾਂ ਦੇ ਪੈਰਾਂ ਦੀ ਆਵਾਜ਼ ਜਾਂ ਫਿਰ ਅਲਾਰਮ ਸੁਣਦੇ ਸੀ। ਇਸ ਤੋਂ ਇਲਾਵਾ ਬਾਹਰ ਕਿਹੜੀਆਂ ਗਤੀਵਿਧੀਆਂ ਹੋ ਰਹੀਆਂ ਨੇ, ਲੜਾਈ ਜੰਗ ਜਿਹੜੀ ਹੈ ਸੈਕੰਡ ਵਰਲਡ ਵਾਰ ਉਹ ਕਿੱਥੇ ਤੱਕ ਪਹੁੰਚੀ ਹੈ, ਇਸ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਨਹੀਂ ਸੀ ਪਤਾ। ਹਿਟਲਰ ਨੇ ਉਸ ਵੇਲੇ ਬ੍ਰਿਟੇਨ ਨੂੰ ਛੱਡ ਕੇ ਸਾਰੇ ਯੂਰਪ ਦੇ ਉੱਤੇ ਤਕਰੀਬਨ ਆਪਣਾ ਦਬਦਬਾ ਪਾ ਲਿਆ ਸੀ, ਉਹਨਾਂ ਦੇ ਉੱਤੇ ਆਪਣਾ ਰਾਜ ਕਰ ਲਿਆ ਸੀ, ਤੇ ਨੀਦਰਲੈਂਡ ਦੇ ਉੱਤੇ ਤਕਰੀਬਨ ਉਹਨੇ ਆਪਣਾ ਪੂਰਾ ਦਬਦਬਾ ਸ਼ੁਰੂ ਕਰ ਦਿੱਤਾ ਸੀਗਾ। ਇਸੇ ਕਰਕੇ ਨੀਦਰਲੈਂਡ ਜਾਣੀ ਕਿ ਐਮਸਟਰਡਮ ਵੱਲ ਉਹਦਾ ਪੂਰਾ ਚੁਕਾ ਸੀ। ਤੇ ਜਿਹੜਾ
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਦੋਸਤੋ ਮੇਰਾ ਵਸਦਾ ਰਹੇ ਪੰਜਾਬ ਸੋਹਣਾ, ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ, ਐਸੀ ਹਿੱਕ ਚੋਂ ਪੱਟ ਕੇ ਹਿੱਕ ਲਾਉਂਦੇ।
ਕੀ ਤੁਸੀਂ ਕਲਾਕਾਰ ਹੋ, ਕੀ ਤੁਸੀਂ ਅਦਾਕਾਰ ਹੋ, ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ, ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਤੇਰੇ ਆਨੇ ਕੀ ਜਬ ਖਬਰ ਮਹਿਕੇ, ਤੇਰੇ ਆਨੇ ਕੀ ਜਬ ਖਬਰ ਮਹਿਕੇ, ਤੇਰੀ ਖੁਸ਼ਬੂ ਸੇ ਸਾਰਾ ਘਰ ਮਹਿਕੇ, ਤੇਰੇ ਆਨੇ ਕੀ ਜਬ ਖਬਰ ਮਹਿਕੇ, ਤੇਰੀ ਖੁਸ਼ਬੂ ਸੇ ਸਾਰਾ ਘਰ ਮਹਿਕੇ। ਸ਼ਾਮ ਮਹਿਕੇ ਤੇਰੇ ਤਸੱਵੁਰ ਸੇ, ਸ਼ਾਮ ਮਹਿਕੇ ਤੇਰੇ ਤਸੱਵੁਰ ਸੇ, ਸ਼ਾਮ ਕੇ ਬਾਦ ਫਿਰ ਸਹਿਰ ਮਹਿਕੇ, ਸ਼ਾਮ ਕੇ ਬਾਦ ਫਿਰ ਸਹਿਰ ਮਹਿਕੇ, ਤੇਰੇ ਆਨੇ ਕੀ ਜਬ ਖਬਰ ਮਹਿਕੇ, ਤੇਰੀ ਖੁਸ਼ਬੂ ਸੇ ਸਾਰਾ ਘਰ ਮਹਿਕੇ। ਰਾਤ ਭਰ ਸੋਚਤਾ ਰਹਾ ਤੁਝਕੋ, ਰਾਤ ਭਰ ਸੋਚਤਾ ਰਹਾ ਤੁਝਕੋ, ਜ਼ਹਿਨੋ ਦਿਲ ਮੇਰੇ रात भर महके ज़हनो दिल मेरे रात भर महके तेरे आने की जब खबर महके तेरी खुशबू से सारा घर महके याद आए तो दिल मुनव्वर हो याद आए तो दिल मुनव्वर हो दीद हो जाए तो नजर महके दीद हो जाए तू नजर महके तेरे आने की जब खबर महके तेरी खुशबू से सारा घर महके वो घड़ी दो घड़ी जहां बैठी वो घड़ी दो घड़ी जहां बैठी वो जमीन महके वो शजर महके वो जमीन महके वो शजर महके तेरे आने की जब खबर महके तेरी खुशबू से सारा घर महके
प्रोग्राम अगले हफ्ते इसे था से इसे जगह से इसे रेडियो स्टेशन से दोबारा फिर आन मिलांगे सांझां दे पल बितावांगे तद तक तुसी रखियो अपना ख्याल असी रखांगे अपना ख्याल ख्यालां ख्यालां च रखांगे एक दूजे दा ख्याल सो मैनूं दिओ इजाजत ते फिर हमेशा यही कहनी हुंनी आ जिंदगी नूं आसान तरीके दे नाल जीवो बहुत वड्डियां इहदे विच उलझना पैदा ना करो जिंदगी हमेशा तरतीब वार चलती है ते बेतरतीबी इह उदो हुंदी है जदों असी इहदे तों ध्यान हटा लैने आ सो साडी जिंदगी जिहड़ी आ उहदी कमांड साडे अपने हाथ दे विच आ सो जिंदगी दे विच औखियाईयां पैदा ना करो औखियाईयां पैदा तुसी आप करदे आ कोई बाहरों आके नहीं करदा साडा इक इह रोसा हो जांदा दूसरियां दा कि मेरी जिंदगी दे विच इहने औखियाई पैदा कर दित्ती है जिस इंसान तो थानू उलझन हुंदी है जेड़ा थोड़ा सुकून लैंदा वधिया इह कि तुसी ओदे नालों थोड़ा डिस्टेंस चले जाओ ते इस तरह दा रिश्ता रखो कि दोबारा तुसी उस इंसान नू मिलो ते कोई दिल दे विच नफरत जां गुस्सा लैके ना मिल सको वधिया तरीके दे नाल तुसी थोड़ी देर लई उस इंसान तो अपना वख होके रहना पसंद करदे आ तो जरूर जियो क्योंकि इस जिंदगी का दरवाजा जिहड़ी थोड़ी अपनी आ इहदा दरवाजा तुसी उहनां लोकां नूं ही खोलना उहनां लोकां नूं ही एंट्री देनी आ जिहड़े थोड़े करीब आ जिहड़े थानूं खुशियां दिंदे ते तुसी किसे दीआं खुशियां किसे नूं खुशियां दिंदे हो सो दोस्तो ਇਸ ਜ਼ਿੰਦਗੀ ਨੂੰ ਰੱਜ ਕੇ ਜੀਵੋ, ਕਿਉਂਕਿ ਜ਼ਿੰਦਗੀ ਜੀਣ ਦਾ ਨਾਂ ਆ। ਆਪਣੀ ਹੈਸੀਅਤ ਮੁਤਾਬਕ ਇਹਦੇ ਟੀਚੇ ਉਲੀਕੋ, ਜਿੰਨੇ ਕੇ ਵੀ ਤੁਸੀਂ ਕਰ ਸਕਦੇ ਹੋ, ਜਿੰਨਿਆਂ ਚ ਵੀ ਤੁਹਾਨੂੰ ਸਕੂਨ ਮਿਲਦਾ। ਕਿਸੇ ਦੇ ਨਾਲ ਮੁਕਾਬਲਾ ਨਾ ਕਰੋ, ਮੁਕਾਬਲਾ ਕਰਨ ਦੇ ਨਾਲ ਆਖਿਰ ਦੇ ਵਿਚ ਤੁਸੀਂ ਟੁੱਟ ਜਾਵੋਗੇ, ਥੱਕ ਜਾਵੋਗੇ, ਤੁਹਾਨੂੰ ਜ਼ਿੰਦਗੀ ਦਾ ਪੈਂਡਾ ਬੜਾ ਔਖਾ ਲੱਗੇਗਾ ਤੇ ਤੁਹਾਡੇ ਸਾਹ ਭਾਰੀ ਹੋ ਜਾਣਗੇ। ਮੁਕਾਬਲਾ ਕਰਨਾ ਮੈਂ ਜਿਸ ਤਰ੍ਹਾਂ
सकोगे मुझे तुम नजर से गिरा तो रहे हो मुझे तुम कभी भी भुला ना सकोगे न जाने मुझे क्यों यकीन हो चला है मेरे प्यार को तुम मिटा ना सकोगे मुझे तुम नजर से मेरी याद होगी जिधर जाओगे तुम कभी नगमा बनके कभी बनके आंसू कभी नगमा बनके कभी बनके आंसू तड़पता मुझे है तरफ पाओगे तुम शमा जो जलाई है मेरी वफा ने बुझाना भी चाहो बुझा ना सकोगे मुझे तुम नजर से चैन हो के दिल थाम लोगे तो बेचैन हो के दिल थाम लोगे निकाहों में छाएगा गम का अंधेरा किसी ने जो पूछा सब बांसुओं का बताना भी चाहूं बता ना सकोगे मुझे तुम नजर से गिरा तो रहे हो मुझे तुम कभी भी भुला ना सकोगे मुझे तुम नजर